ਜੁਗੋ-ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਨ ਦੀ ਗੁਰੂ ਪਿਆਰੀ ਸਤ ਸੰਗਤ ਜੀ, ਆ ਮਨ ਬਿਰਤੀ ਇਕਾਗਰ ਕਰੀਏ, ਗੁਰੂ ਚਰਣਾ ਚਲਵਾਈਏ। ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਮਨ ਬਿਰਤੀ ਇਕਾਗਰ ਕਰਦੇ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਦਾ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਉਹ ਵਿਚਾਰ ਕਰੀਏ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਉੱਪਰ ਆਏ, ਧੰਨ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦੀ ਜੋਤ ਤੇ ਭਾਈ ਗੁਰਦਾਸ ਜੀ ਉਹਨਾਂ ਬਾਰੇ ਲਿਖਦੇ ਆ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਘਰ ਵਿੱਚ ਬੈਠੇ ਤੇ ਮਨ ਵਿੱਚ ਖਿਆਲ ਪੈਦਾ ਹੋਇਆ ਕਿ ਮੈਂ ਕਿੱਧਰ ਆਇਆ, ਤੇ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸੇ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਿਆਨ ਦੇ ਜ਼ਰੀਏ, ਕਿਉਂਕਿ ਧਿਆਨ ਕੋਲ ਤਾਕਤ ਹੈ, ਧਿਆਨ ਇੱਕ ਸ਼ਕਤੀ ਦਾ ਨਾਂ ਹੈ, ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਧਿਆਨ ਜੋੜਨ, ਧਿਆਨ ਨੂੰ ਇੱਕ ਤਾਕਤ ਮਿਲਦੀ ਹੈ, ਧਿਆਨ ਨੂੰ ਇੱਕ ਬਲ ਮਿਲਦਾ ਹੈ ਕਿ ਸਾਡਾ ਜਿਹੜਾ ਧਿਆਨ ਹੈ ਉਹ ਕਿੰਨੀ ਵੀ ਦੂਰੀ ਤੋਂ ਦੂਰੀ ਤੈਰ ਕਰ ਸਕਦਾ ਹੈ। ਤੇ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਬਾਰੇ ਦੱਸਦੇ ਦੇ ਬਾਬਾ ਦੇਖੇ ਧਿਆਨ ਤਰ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੇ ਧਿਆਨ ਤਰ ਕੇ ਦੇਖਿਆ ਸੰਸਾਰ ਨੂੰ, ਜਲਤੀ ਸਭ ਪ੍ਰਿਥਵੀ ਦਿਸਾਈ, ਕਹਿੰਦੇ ਪੂਰੀ ਲੁਕਾਈ ਨਾ ਉਸ ਪਰਮਾਤਮਾ ਦੇ ਵਿਛੋੜੇ ਤੋਂ ਸੰਸਾਰ ਦੇ ਮੂੰਹ ਵਿੱਚ ਛਲ ਵਿੱਚ ਜਲਦੀ ਪਈ ਹੈ। ਤੇ ਵਿਚਾਰ ਕਰਨਾ ਹੁਣ ਆਪਾਂ ਇਹ ਵਿਚਾਰ ਕਰਨੀ ਹੈ ਕਿ ਜਿਹੜੀ ਪ੍ਰਿਥਵੀ ਹੈ ਸੰਸਾਰ ਹੈ ਇਹ ਜਲਦਾ ਪਿਆ ਕਿੱਥੋਂ ਜਲਦਾ ਪਿਆ? ਗੁਰਬਾਣੀ ਚ ਸਭ ਕੁਛ ਲਿਖਿਆ, ਆਪਾਂ ਨੇ ਵਿਚਾਰਿਆ ਨਹੀਂ। ਤੇ ਵਿਚਾਰ ਕਰਕੇ ਦੇਖਣਾ ਧੰਨ ਗੁਰੂ ਨਾਨਕ ਪਾਤਸ਼ਾਹ 468 ਅੰਗ ਦੇ ਉੱਪਰ ਲਿਖਦੇ ਆ, ਕਹਿੰਦੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੱਚ ਕਾਲ, ਸੱਚ ਕਹਿੰਦੇ ਨੇ ਪਰਮਾਤਮਾ ਨੂੰ, ਕਾਲ ਕਹਿੰਦੇ ਨੇ ਸਮੇਂ ਨੂੰ। ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਤੇ ਆਪਣੇ ਧਿਆਨ ਦੇ ਜ਼ਰੀਏ ਝਾਤ ਮਾਰੀ, ਸੰਸਾਰ ਦੇ ਉੱਤੇ ਇੱਕ ਨਜ਼ਰ ਮਾਰੀ ਤੇ ਕੀ ਦੇਖਿਆ ਹੈ ਕਿ ਸੰਸਾਰ ਦੇ ਉੱਪਰ ਕੀ ਹੋ ਰਿਹਾ ਹੈ ਸੱਚ ਕਾਲ। ਸਭ ਤੋਂ ਪਹਿਲਾਂ ਸਮਝਾਉਣਾ ਕੀਤਾ ਕਿ ਇਹ ਜਿਹੜਾ ਮਨ ਨੂੰ ਮਨੁੱਖ ਜਨਮ ਮਿਲਿਆ ਹੈ, ਮਨੁੱਖ ਸਰੀਰ ਮਿਲਿਆ ਹੈ, ਇਹ ਸਮਾਂ ਹੈ। ਇਹ ਕਦ ਲਈ ਮਿਲਿਆ ਸਮਾਂ? ਕਹਿੰਦੇ ਪਰਮਾਤਮਾ ਚ ਲੀਨ ਹੋਣ ਲਈ, ਪਰਮਾਤਮਾ ਦੀ ਪਹਿਚਾਣ ਕਰਨ ਲਈ ਸਮਾਂ ਮਿਲਿਆ। ਸੱਚ ਕਾਲ, ਕਾਲ ਦਾ ਭਾਵ ਸਮਾਂ। ਆਪ ਜੀ ਵਿਚਾਰ ਕਰਕੇ ਦੇਖਣਾ, ਖੰਡ ਦੀਪ ਪਤਾਲ ਸਭ ਲੋਵਾ ਸਭ ਕਾਲੇ ਬਸ ਆਪ ਪ੍ਰਭ ਕੀਆ। ਕਹਿੰਦੇ ਸਾਰੀ ਦੀ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਕਾਲ ਦੇ ਵਸ ਚ ਕੀਤੀ ਹੋਈ, ਸਮੇਂ ਦੇ ਵਸ ਚ ਕੀਤੀ ਹੋਈ, ਹਰ ਚੀਜ਼ ਆਪਣੇ ਆਪ ਸਮੇਂ ਦੇ ਮੁਤਾਬਕ ਚੱਲਦੀ ਹੈ। ਅਗਰ ਤੁਹਾਨੂੰ ਕੁਝ ਮਿਲਣਾ ਹੈ ਸਮੇਂ ਦੇ ਮੁਤਾਬਕ ਮਿਲਣਾ ਹੈ, ਸੰਸਾਰ ਤੇ ਕੁਝ ਵੀ ਹੋਣਾ ਹੈ ਸਮੇਂ ਦੇ ਮੁਤਾਬਕ ਹੋਣਾ। ਕਦੀ ਜ਼ਿੰਦਗੀ ਚ ਵਿਚਾਰ ਕਰਿਆ ਕਰੋ, ਜਦੋਂ ਗੁਰੂ ਚਰਨਾਂ ਚ ਆਪਾਂ ਆਉਂਦੇ ਹਾਂ ਮੱਥਾ ਟੇਕਦੇ ਹਾਂ, ਗੁਰੂ ਚਰਨਾਂ ਦੇ ਵਿੱਚ ਆਪਾਂ ਫਰਿਆਦ ਕਰਦੇ ਹਾਂ, ਕੋਈ ਮੰਗ ਪੈਦਾ ਕਰਦੇ, ਮੈਨੂੰ ਫਲਾਣੀ ਚੀਜ਼ ਮਿਲਣੀ ਚਾਹੀਦੀ, ਤੇ ਗੁਰੂ ਸਾਹਿਬਾਂ ਬੜੇ ਹੈਰਾਨ ਹੁੰਦੇ, ਕਹਿੰਦੇ ਮੇਰੇ ਕੋਲ ਆਇਆ ਨਾਤਾ ਮੇਰੇ ਨਾਲ ਨਹੀਂ ਹੈ, ਮੇਰੇ ਕੋਲ ਆਇਆ ਨਾਤਾ ਮੇਰੇ ਨਾਲ ਨਹੀਂ ਹੈ, ਨਾਤਾ ਫਿਰ ਕਾਲ ਨਾਲ ਹੀ ਹੈ। ਕਿਉਂਕਿ ਗੁਰੂ ਦੇ ਚਰਨਾਂ ਚ ਆਪਾਂ ਕਦੇ ਲੱਗਦੇ ਹਾਂ, ਅਸੀਂ ਕਾਲ ਤੋਂ ਅਕਾਲ ਹੋਣਾ, काल तो अकाल होना है। अकाल की है समय तो बाहर, जिहड़ी समय तो बंधन च नहीं है वो परमात्मा है। काल की है समय, असी गुरु चरणा च आए तो तभी काल नाल जुड़े रहे कि जिहड़ी चीज मैं समय के मुताबिक मिलनी है मैं उही मंगन लग पिया। मैं तो समय के बंधन तो बाहर होना सी, मैं तो अकाल बनना है, समय के बंधन तो बाहर होना है, इस करके मैं गुरु चरणा नाल जुड़ना पड़ा। तो गुरु साहब कहते सच काल, कहते यही समा ना मनुख शरीर का मनुख जन्म का कद नहीं मिले, उस परमात्मा की पहचान करने मिले, उस परमात्मा च लीन होने लिए मिले, उस परमात्मा का रूप लैण लिए मिले सानू सच काल। पर गुरु साहब कह लगे कहते यही समा अमोलक है। अगे जाके देखना गुरु साहब ने कहा कहते सच तापर जानिए जा जुगत जाने जी, सच तापर जानिए जा जुगत जाने जियो। कहते भी इस समय अंदर भी सच की पछाण ताही होनी है, सच की जानकारी ताही होनी है, परमात्मा की जानकारी ताही होनी है जा जुगत जाने जियो। कहते जे ये साडा मन जिहड़ा है इहनू जुगति आ जाए, असीं गुरु चरणा को लैण के आए जुगति लैण आए, गुरु साहब सानू जुगति दो कि जुगति दो जिदे नाल साडी जिहड़ी मन बिरति है संसार नाल जुड़ी हुई है ते संसार दे मोह नू त्यागदी हुई परमात्मा दे शब्द नाल जुड़ जाए, परमात्मा वाले पासे जुड़ जाए, जुगति दो असी जुगति लैना है। पर गुरु प्यारियो असी जुगति नहीं लई गुरु चरणा विच बैठ, असी गुरु चरणा विच बैठ के भी मन मत नाल जुड़े रहे, संसार नाल नहीं जुड़े रहे, साडे अंदर खिच पैंदी रही ते संसार दी पैंदी रही, सानू नहीं समझ लगी। तां गुरु साहब ने कहा कहिंदे सच तां पर जानिए जुगत जाने जियो, धरत काया साधके विच देह करता दियो। धरत काया साधके कहिंदे जिहड़ा शरीर है ना एक तरह की धरती है, कहते पहला तैयार कर धरत काया साध के तैयार करना, आप कद ली ए शब्द की बिजाई करनी। हूँ आप गुरु चरणा में आए हैं कद ली आए कि ताकि असं ये जमीन जी तैयार कर सकी जिद असी नाम का बीज पाना है, पहला तैयार करना पड़ना है, जो तैयार नहीं है तो नाम का बीज नहीं बनना। कभी आप जी देखना जिंदगी के अंदर कोई भी जिम्मेदार कोई बिजाई करने तो पहला पैली तैयार करता, हल बहुदा, जो हल बहुदा तैयार करता है पहली तैयार होंगी फिर बीज पाउंदा, उस तो पहला बीज नहीं पाउंदा। धरत काया साध के हुण विचार करना, शरीर भी है मन भी धरती है, शरीर भी धरती है मन भी धरती है। तो गुरु साहब ने धरत काया साध के सवार के तैयार करके कहिंदे अपने मन रूपी धरती तन रूपी धरती नूं पहला तैयार कर। किवें तैयार कर? सवेरे उठदे हो पंजां बाणी दा पाठ करदे हो, नितनेम करदे हो, बाणी पढ़दे हो, कद लई पढ़दे हो? गुरबाणी आपां तां पढ़दे हां ताकि साडी इह मन रूपी धरती जिहड़ी है ना तैयार हो जाए, बीज दी पाउण लई तैयार हो जाए। जदों आपां सवेरे हल वाहुंदे हां उस तों बाद च बीज पाउंदे हां, बाणी पढ़ना हल वाहुण दे बराबर है। जदों बाणी पढ़दे हां ते जिहड़ी साडी मन बिरति है उहदे ते हल फिरदा है। हल फेरन दा मतलब की हुंदा? जदों आपां हल फेरदे मिट्टी दे अंदर ते हल दे नाल मिट्टी पलटी मारदी है, घा पलट के थले आ जांदा, चंगी मिट्टी उत्ते आ जांदी। जदों असीं गुरबाणी पढ़दे हां ते गुरबाणी दी विचार करदे हां, साडे जिन्ने माड़े विचार आ उह पलटी वज के थले चल जांदे ने, जिहड़े चंगे विचार साडे मन दे अंदर उह उपर आ जांदे, पलटी लग जांदी मिट्टी दी। साडे अंदर भी माड़े विचार आ तो उपर ने, ठीक है। हुण आपां नूं घा दिखाई दिंदा, घा हो गया हलका तो नहीं वाया कि घा हेठां चल जाए मिट्टी चंगी उत्ते आ जाए। इदां ही गुरबाणी पढ़ी, गुरबाणी की विचार की ताकि गुरु जी कृपा करन कि साडा मन जिहड़ा है एक धरती है एक जमीन है, इहदे उपर जिहड़े माड़े विचार ने जिन्हां नूं असीं बड़ा खुश हो के समझदे कि बड़ा आनंद है बड़ा कुछ मिल गया, ਉਹ ਮਾੜੇ ਵਿਚਾਰ ਜਿਹੜੇ ਨੇ ਜਦੋਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਹਲਦੀ ਨਿਆਈ ਹੈ ਪਲਟੀ ਪੈਂਦੀ ਮਾੜੇ ਵਿਚਾਰ ਹੇਠਾਂ ਚੱਲ ਜਾਂਦੇ ਨੇ ਚੰਗੇ ਵਿਚਾਰ ਉੱਪਰ ਆ ਜਾਂਦੇ ਚੰਗੀ ਮਿੱਟੀ ਉੱਤੇ ਆ ਜਾਂਦੀ ਜਦੋਂ ਚੰਗੀ ਮਿੱਟੀ ਉੱਤੇ ਆ ਜਾਂਦੀ ਹੈ ਫਿਰ ਆਪਾਂ ਕੀ ਕਰਦੇ ਮੀਂਹ ਖਿਲਾਰਦੇ ਹਾਂ ਮਰੀ ਖਾਰ ਕੇ ਸੁਹਾਗਾ ਮਾਰ ਦਿੰਦੇ ਹਾਂ ਕੁਝ ਵਕਤ ਲੱਗਦਾ ਉਸ ਜ਼ਮੀਨ ਦੇ ਵਿੱਚੋਂ ਕੁਝ ਪੁੰਗਰਦਾ ਫੁੱਟਦਾ ਕੁਛ ਪੇੜ ਪੈਦਾ ਹੁੰਦਾ ਇੱਕ ਵਕਤ ਆਉਂਦਾ ਉਹਦਾ ਪੇੜ ਹੈ ਫਲ ਤੱਕ ਪਹੁੰਚ ਜਾਂਦਾ ਜਦੋਂ ਫਲ ਤੱਕ ਪਹੁੰਚਦਾ ਬੜਾ ਆਨੰਦ ਆਉਂਦਾ ਆਪਾਂ ਆਪ ਵੀ ਖਾਂਦੇ ਹਾਂ ਕਈਆਂ ਹੋਰਨਾਂ ਨੂੰ ਵੀ ਦਿੰਦੇ ਹਾਂ ਖਾਓ ਕਹਿੰਦੇ ਗੁਰੂ ਜੀ ਸਮਝਾਉਂਦੇ ਕਹਿੰਦੇ ਜਦੋਂ ਬਾਣੀ ਪੜ੍ਹੇਗਾ ਹਲ ਵਾਹੇਗਾ ਹਲ ਵਾਹੁਣ ਨਾਲ ਤੇਰੇ ਮਾੜੇ ਵਿਚਾਰ ਥੱਲੇ ਚਲੇ ਜਾਣਗੇ ਚੰਗੇ ਵਿਚਾਰ ਚੰਗੀ ਧਰਤੀ ਉੱਪਰ ਆਏਗੀ ਫਿਰ ਤੂੰ ਨਾਮ ਦਾ ਬੀਜ ਖਿਲਾਰੀ ਹੁਣ ਆਪ ਜੀ ਦੇਖਿਓ ਘਾਹ ਉੱਗਿਆ ਹੈ ਕਦੀ ਕਿਸੇ ਨੇ ਬੀਜ ਖਿਲਾਰਿਆ ਪਹਿਲਾਂ ਹਲ ਵਾਹੀਦਾ ਬੀਜ ਨਹੀਂ ਖਿਲਾਰੀਦਾ ਕਿਉਂਕਿ ਬੀਜ ਉੱਗਣਾ ਹੀ ਨਹੀਂ ਉਸ ਘਾਹ ਨੇ ਉੱਗਣ ਦੇਣਾ ਹੀ ਨਹੀਂ ਸਾਡੇ ਮਾੜਿਆਂ ਵਿਚਾਰਾਂ ਨੇ ਸਾਡੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋਣ ਹੀ ਨਹੀਂ ਦੇਣਾ ਸਾਡੇ ਮਾੜੇ ਵਿਚਾਰ ਨੇ ਅੰਦਰ ਸਭ ਤੋਂ ਪਹਿਲਾਂ ਹਲ ਵਾਹੁਣਾ ਪੈਂਦਾ ਕਹਿੰਦਾ ਪਾਓ ਗੁਰਬਾਣੀ ਪੜ੍ਹਨੀ ਰਾਮ ਦੇ ਨਾਲ ਗੁਰਬਾਣੀ ਪੜ੍ਹਨ ਦੇ ਨਾਲ ਸਾਡੀ ਪਲਟੀ ਲੱਗਦੀ ਹੈ ਜਦੋਂ ਪਲਟੀ ਲੱਗਦੀ ਹੈ ਤੇ ਸਾਡੇ ਅੰਦਰ ਚੰਗੇ ਵਿਚਾਰ ਜਿਹੜੇ ਉੱਪਰ ਆਉਂਦੇ ਨੇ ਸਾਡੇ ਜਿਹੜੇ ਮਾੜੇ ਵਿਚਾਰ ਨੇ ਹੇਠਾਂ ਆ ਜਾਂਦੇ ਨੇ ਫਿਰ ਅਸੀਂ ਬੀਜ ਪਾਉਂਦੇ ਹਾਂ ਜਦੋਂ ਬੀਜ ਪਾਉਂਦੇ ਹਾਂ ਤੇ ਬੀਜ ਪਾਉਣ ਦੇ ਨਾਲ ਜਦੋਂ ਸੁਹਾਗਾ ਮਾਰਦੇ ਨੇ ਫਿਰ ਉਹ ਬੀਜ ਜਿਹੜਾ ਉੱਗਦਾ ਹੈ ਇਹਦੇ ਗੁਰੂ ਸਾਹਿਬ ਨੇ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਹਿੰਦੇ ਨਾਮ ਦੀ ਬਜਾਈ ਕਰ ਸੰਤੋਖ ਦਾ ਸੁਹਾਗਾ ਮਾਰਦੇ ਹੁਣ ਸੰਤੋਖ ਸੁਹਾਗਾ ਕਿਉਂ ਗਿਆ ਇਸ ਲਈ ਕਿਹਾ ਕਿ ਜਦੋਂ ਬਜਾਈ ਕਰੇਗਾ ਨਾ ਨਾਮ ਸਿਮਰਨ ਕਰੇਗਾ ਜਦੋਂ ਆਪਾਂ ਬੈਲੀ ਬੀਜਦੇ ਹਾਂ ਇਹ ਨਹੀਂ ਕਿ ਦੋ ਚਾਰ ਦਿਨ ਬਾਅਦ ਹੀ ਵੇਖਣ ਚਲ ਜਾਈਏ ਵੀ ਉਗੋਗੀ ਹੋਣੀ ਏਦਾਂ ਹੀ ਗੁਰੂ ਜੀ ਸਮਝਾਉਂਦੇ ਪਏ ਆ ਕਹਿੰਦੇ ਪੁਰਾਣੀ ਇੱਕ ਗੱਲ ਪੱਲੇ ਬੰਨੀ ਅੱਛਾ ਦੱਸੋ ਕਹਿੰਦੇ ਜਦੋਂ ਨਾਮ ਸਿਮਰਨ ਕਰਨਾ ਹੈ ਤੇ ਨਾਮ ਦਾ ਬੀਜ ਅੰਦਰ ਪਾਉਣਾ ਆ ਤੇ ਨਾਮ ਦੇ ਬੀਜ ਨੂੰ ਅੰਦਰ ਪਾ ਕੇ ਕਿਤੇ ਇਹ ਨਹੀਂ ਸੋਚ ਲੈਣਾ ਕਿ ਦੋ ਚਾਰ ਦਸ ਦਿਨ ਮਹੀਨਾ ਦੋ ਮਹੀਨੇ ਦੀ ਖੇਡ ਹੈ ਅੰਦਰ ਸ਼ਬਦ ਉਜਾਗਰ ਹੋਣਾ ਚਾਹੀਦਾ ਨਹੀਂ ਤੂੰ ਆਪਣਾ ਕੰਮ ਕਰਨਾ ਹੈ ਸੰਤੋਖੀ ਰਹਿਣਾ ਬੀ ਪਾ ਦਈਏ ਉਹ ਬੀ ਕਦੋਂ ਫੁੱਟਦਾ ਹੈ ਕਿਸੇ ਨੂੰ ਨਹੀਂ ਪਤਾ ਅੰਦਰ ਸ਼ਬਦ ਦੀ ਰੱਦ ਨਾ ਕਰੀਏ ਅੰਦਰ ਪ੍ਰਕਾਸ਼ ਕਦੋਂ ਹੁੰਦਾ ਹੈ ਕਿਸੇ ਨੂੰ ਨਹੀਂ ਪਤਾ ਬਸ ਆਪਾਂ ਆਪਣਾ ਕੰਮ ਕਰਨਾ ਬੀਜ ਪਾ ਦੇਣਾ ਤੇ ਗੁਰੂ ਸਾਹਿਬ ਕੀ ਕਹਿੰਦੇ ਕਹਿੰਦੇ ਸੱਚ ਕਾਲ ਕਹਿੰਦੇ ਵਿਚਾਰ ਕਰ ਮਨਾ ਮਨੁੱਖ ਦਾ ਜਨਮ ਜਿਹੜਾ ਤੈਨੂੰ ਮਿਲਿਆ ਮਨੁੱਖ ਦਾ ਸਰੀਰ ਜਿਹੜਾ ਮਿਲਿਆ ਹੈ ਇਸ ਪਰਮਾਤਮਾ ਦੀ ਪਹਿਚਾਣ ਕਰਨ ਲਈ ਮਿਲਿਆ ਸੱਚ ਕਾਲ ਇਹਨੂੰ ਕਹਿੰਦੇ ਕਾਲ ਦਾ ਭਾਵ ਸਮਾਂ ਸੱਚ ਦਾ ਭਾਵ ਪਰਮਾਤਮਾ ਅਕਾਲ ਪੁਰਖ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੀ ਪਹਿਚਾਣ ਕਰਨ ਲਈ ਉਹਦੇ ਚ ਲੀਨ ਹੋਣ ਲਈ ਉਹਦੇ ਤੱਕ ਪਹੁੰਚਣ ਲਈ ਤੈਨੂੰ ਇਹ ਸਮਾਂ ਮਿਲਿਆ ਪਰ ਹੋ ਕੀ ਰਿਹਾ ਕੂੜ ਵਰਤਿਆ ਕੂੜ ਕਿਹਨੂੰ ਕਹਿੰਦੇ ਕੂੜ ਵਰਤਿਆ ਕਹਿੰਦੇ ਕੂੜ ਪ੍ਰਧਾਨ ਹੋ ਗਿਆ ਕੂੜ ਵਰਤਦਾ ਪਿਆ ਚਾਲ ਚ ਪੇਰੇ ਗੁਰਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਬਾਣੀ ਚ ਲਿਖਦੇ ਆ ਬੜੇ ਪਿਆਰ ਦਾ ਕਹਿੰਦੇ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਿਖਾਣੇ ਬੇਨਤੀ ਤੁਧ ਬਜ ਕੂੜੋ ਕੂੜ ਕੂੜ ਕਿਹਨੂੰ ਕਹਿੰਦੇ ਆ ਕਿਉਂਕਿ ਆਪਾਂ ਤੇ ਪੜ੍ਹ ਲਿਆ ਠੀਕ ਹੈ ਕਿ ਕੂੜ ਵਰਤਿਆ ਕੂੜ ਦਾ ਪਾਉਂਦਾ ਝੂਠ ਜਿਹੜੀ ਚੀਜ਼ ਸਾਡੇ ਕੰਮ ਦੀ ਨਹੀਂ ਹੈ ਉਹਨੂੰ ਆਪਾਂ ਕੂੜਾ ਕਹਿ ਦਿੰਦੇ ਹਾਂ ਕੂੜ ਹੈ ਵਿਅਰਥ ਹੈ ਸਾਡੇ ਕੰਮ ਦੀ ਨਹੀਂ ਗੁਰੂ ਜੀ ਮਨ ਨੂੰ ਸਮਝਾਉਂਦੇ ਆ ਕਹਿੰਦੇ ਮਨਾ ਕਹਿੰਦੇ ਜ਼ਿੰਦਗੀ ਚ ਵਿਚਾਰ ਕਰ ਕਹਿੰਦੇ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਕਹਿੰਦੇ ਕੂੜ ਮਿੱਠਾ ਕਹਿੰਦੇ ਜਿਹੜਾ ਸੰਸਾਰ ਦਾ ਛਲ ਆ ਨਾ ਸੰਸਾਰ ਜਿਹੜਾ ਹੈ ਇਹ ਸਾਰਾ ਦਾ ਸਾਰਾ ਕੂੜ ਹੈ ਛਲ ਹੈ ਝੂਠ ਹੈ ਸੱਚ ਸੰਸਾਰ ਪੂਰਾ ਝੂਠ ਹੈ ਕੋਈ ਵੀ ਸਰੀਰ ਦੇ ਨਾਲ ਨਿਭਣ ਵਾਲੀ ਚੀਜ਼ ਨਹੀਂ ਹੈ ਇੱਥੋਂ ਤੱਕ ਜਿਹੜਾ ਸਰੀਰ ਹੈ ਤੁਹਾਡਾ ਇਹ ਵੀ ਤੁਹਾਡੇ ਨਾਲ ਨਿਭਣ ਵਾਲਾ ਨਹੀਂ ਵੀ ਝੂਠ ਹੈ ਗੁਰਬਾਣੀ ਚੋਂ ਪੜ੍ਹੀਏ ਜਾ ਗਲੇਰੇ ਮਨਾ ਜਾ ਗਲੇ ਕਹਾਂ ਗਾਫਲ ਸੋਇਆ ਜੋ ਤਨ ਉਪਜੈ ਸੰਗੀ ਸੋ ਵੀ ਸੰਗ ਨੂੰ ਹੋਇਆ ਗੁਰੂ ਜੀ ਮਨ ਨੂੰ ਕਹਿੰਦੇ ਕਹਿੰਦੇ ਮਨਾ ਜਾਗ ਤੂੰ ਸੁੱਤਾ ਪਿਆ ਸੁੱਤਾ ਪਿਆ ਹੀ ਸਰੀਰ ਮਗਰ ਭੱਜਿਆ ਫਿਰਦਾ ਸੁੱਤਾ ਪਿਆ ਸਰੀਰ ਦੀ ਮੰਗੀ ਜਾਂਦਾ ਸੁੱਤਾ ਪਿਆ ਸਰੀਰ ਦੀ ਸਭ ਕੁਝ ਕਰੀ ਜਾਂਦਾ ਕਹਿੰਦੇ ਜਾਗ ਗੱਲ ਸੱਚ ਜੇ ਸੁੱਤਾ ਪਿਆ ਬੰਦਾ ਬਿਲਕੁਲ ਬੇਹੋਸ਼ ਹੁੰਦਾ ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਜਿੰਨਾ ਚਿਰ ਸਾਡੇ ਮਨ ਨੂੰ ਸੋਝੀ ਨਹੀਂ ਆ ਜਾਂਦੀ ਕਿ ਮੇਰਾ ਸਰੀਰ ਦਾ ਵੀ ਕੋਈ ਨਾਤਾ ਨਹੀਂ ਹੈ ਸਾਨੂੰ ਨਹੀਂ ਸੋਝੀ ਆਈ ਅਸੀਂ ਤਾਂ ਸਰੀਰ ਦਾ ਬੜਾ ਵੱਡਾ ਨਾਤਾ ਬਣ ਕੇ ਬੈਠੇ ਤੇ ਗੁਰੂ ਜੀ ਸਮਝਾਉਂਦੇ ਪਏ, ਕਹਿੰਦੇ ਕਿ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰ। ਕਹਿੰਦੇ ਜਾਗ ਲੈ ਰੇ ਮਨਾ ਜਾਗ ਲੈ, ਕਹਿੰਦੇ ਮਨਾ ਜਾਗ, ਜਾਗਣ ਤੋਂ ਭਾਵ ਕੀ ਹੈ, ਜਾਗਰੂਕਤੀ ਪੈਦਾ ਕਰ। ਜਦੋਂ ਗੁਰੂ ਚਰਨਾਂ ਚ ਆਉਣਾ ਨਾ, ਤੈਨੂੰ ਗੁਰਬਾਣੀ ਦੀ ਸਮਝ ਲੱਗੂਗੀ, ਤੇਰੇ ਚ ਜਾਗਰੂਕਤੀ ਆਊਗੀ, ਤੈਨੂੰ ਹੋਸ਼ ਆਊਗੀ, ਤੇਰੇ ਚ ਤਬਦੀਲੀ ਆਊਗੀ, ਤੈਨੂੰ ਸਮਝ ਲੱਗੂਗੀ ਕਿਸੇ ਗੱਲ ਦੀ। ਠੀਕ ਹੈ, ਜਾਗਣ ਦਾ ਭਾਵ ਕੀ, ਕਿਸੇ ਚੀਜ਼ ਦੀ ਸਮਝ ਆਉਣੀ, ਕਿਸੇ ਬਿਜ ਬਾਰੇ ਪਤਾ ਲੱਗਣਾ, ਉਹਨੂੰ ਜਾਗਣਾ ਕਹਿੰਦੇ ਆ। ਆਪ ਜੀ ਦੇਖਿਆ ਸਕੂਲੇ ਬੱਚੇ ਪੜ੍ਹਦੇ, ਕੋਈ ਬੱਚਾ ਪੜ੍ਹਾਈ ਨਹੀਂ ਚੱਜਣਾ ਕਰਦਾ, ਫੇਲ ਹੋ ਗਿਆ, ਤੇ ਮਾਸਟਰ ਕਹਿੰਦੇ ਤੂੰ ਸੁੱਤਾ ਹੁੰਦਾ, ਮੈਂ ਤੇ ਬਰਾਬਰ ਦਾ ਹੀ ਪੜ੍ਹਾਉਣਾ, ਤੂੰ ਸੁੱਤਾ ਹੁੰਦਾ। ਕਦੀ ਮਾਸਟਰ ਮੈਨੂੰ ਸੁੱਤਾ ਵੇਖਿਆ, ਤੇ ਕਹਿੰਦੇ ਪੁੱਤ ਤੈਨੂੰ ਸਮਝ ਲੱਗੀ ਨੀ ਕਿਸੇ ਗੱਲ ਦੀ, ਤੂੰ ਫੇਲ ਹੋ ਗਿਆ, ਤੂੰ ਸੁੱਤਾ ਹੀ ਹੈ, ਗੁਰਬਾਣੀ ਪੜ੍ਹਦੇ ਰਹੋ ਸਾਰੀ ਉਮਰ, ਪਰ ਤੈਨੂੰ ਗੁਰਬਾਣੀ ਦੀ ਸਮਝ ਨਹੀਂ ਲੱਗੀ, ਤੁਸੀਂ ਸੁੱਤੇ ਹੀ ਹੋ। ਤਾਂ ਗੁਰੂ ਜੀ ਨੇ ਕਿਹਾ ਜਾਗਲੇ ਦੇ ਮਨਾ ਜਾਗਲੇ, ਕਹਿੰਦੇ ਬਾਣੀ ਪੜ੍ਹੀਏ, ਤੇਰੇ ਚ ਜਾਗਰੂਕਤੀ ਆਉਣੀ ਚਾਹੀਦੀ ਹੈ। ਕਹਿੰਦਾ ਕੈਸੀ ਤੈਨੂੰ ਸੋਝੀ ਆਉਣੀ ਚਾਹੀਦੀ, ਸਮਝ ਲੱਗਣੀ ਚਾਹੀਦੀ ਹੈ ਕਿ ਮੇਰਾ ਇਸ ਸਰੀਰ ਦਾ ਨਾਤਾ ਕੀ ਹੈ। ਤੇ ਜਾਗਲੇ ਦੇ ਮਨਾ ਜਾਗਲੇ ਕਹਾਂ ਗਾਫਲ ਸੋਏ, ਕਿੱਥੇ ਪਗਲਾ ਸੁੱਤਾ ਪਿਆ ਤੂੰ, ਜੋ ਤਨ ਉਪਜੇ ਸੰਗੀ। ਕਹਿੰਦਾ ਸਰੀਰ ਤੇਰੇ ਨਾਲ ਹੀ ਪੈਦਾ ਹੋਇਆ, ਮਾਂ ਦੇ ਪੇਟ ਚੋਂ ਮਨ ਤੇ ਤਨ ਦੋਨੋਂ ਇਕੱਠੇ ਆਏ। ਕਹਿੰਦਾ ਹਾਂ। ਕਹਿੰਦਾ ਸੋ ਵੀ ਸੰਗ ਨਾ ਹੋਇਆ, ਕਹਿੰਦੇ ਮਨਾ ਇਹਨੇ ਵੀ ਤੇਰੇ ਨਾਲ ਨਹੀਂ ਜਾਣਾ, ਕੋਈ ਤੇਰਾ ਲਿੰਕ ਨਹੀਂ ਇਹਦੇ ਨਾਲ, ਪਰ ਆਪਾਂ ਜਾ ਰਹੇ ਨੀ, ਸਾਨੂੰ ਲੋੜ ਨੀ ਪਈ ਕਿਉਂਕਿ ਆਪਾਂ ਸੁੱਥੇ ਹੋਏ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਕੂੜ। ਕਹਿੰਦੇ ਸੰਸਾਰ ਦਾ ਮੋਹ ਇੱਕ ਛਲ ਆ, ਇੱਕ ਕੂੜ ਆ, ਸਾਡਾ ਇਹਦੇ ਨਾਲ ਕੋਈ ਕੰਮ ਨਹੀਂ ਹੈ। ਪਰ ਲੋਕ ਕੀ ਕਰ ਰਹੇ, ਇਸ ਝੂਠ ਨੂੰ ਵੀ ਇੱਕ ਮਿੱਠਾ ਕਰਕੇ ਜਾਣਦੇ ਆ, ਇਸ ਝੂਠ ਨੂੰ ਵੀ ਮਾਖਿਓ ਸ਼ਹਿਦ ਨਾਲੋਂ ਵੀ ਮਿੱਠਾ ਕਰਕੇ ਜਾਣਦੇ ਆ। ਕਿਵੇਂ, ਸਾਡਾ ਸਰੀਰ ਦੇ ਨਾਲ ਬੰਧਨ ਹੈ। ਅਸੀਂ ਗੁਰੂ ਘਰ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਰੀਰ ਨਾਲ ਜੁੜ ਕੇ ਕਰਦੇ ਹਾਂ। ਜਿੰਨਾ ਚਿਰ ਸਰੀਰ ਤੋਂ ਵੱਖਰੇ ਨਹੀਂ ਹੁੰਦੇ, ਉਹਨਾਂ ਚਿਰ ਸਾਡੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਏਗਾ। ਜਿੰਨਾ ਚਿਰ ਅਸੀਂ ਸਰੀਰ ਤੋਂ ਵੱਖਰੇ ਨਹੀਂ ਹੋ ਜਾਂਦੇ, ਉਹਨਾਂ ਚਿਰ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਹੋਣੀ। ਪੜ੍ਹਦੇ ਤਾਂ ਆਪਾਂ ਪਏ ਹਾਂ। ਆਪ ਜੀ ਵਿਚਾਰ ਕਰਿਓ, ਗੁਰੂ ਸਾਹਿਬਾਂ ਨੇ 39 ਅੰਗ ਦੇ ਉੱਤੇ ਲਿਖਿਆ, ਕਹਿੰਦੇ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਗੁਰਬਾਣੀ ਨੂੰ ਪੜ੍ਹਨ ਨਾਲ ਮਨ ਦੀ ਮੈਲ ਨਹੀਂ ਉਤਰਦੀ। ਅੱਛਾ ਕਿਉਂ, ਕਹਿੰਦੇ ਤੂੰ ਪੜ੍ਹਦਾ ਪਿਆ ਪਰ ਜਾਣਕਾਰੀ ਨਹੀਂ ਲੈਂਦਾ, ਪੜ੍ਹਦਾ ਪਿਆ ਪਰ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਕਹਿੰਦੇ ਇਕੱਲੇ ਪੜ੍ਹਨ ਨਾਲ ਮੈਲ ਨਹੀਂ ਉਤਰ ਜਾਣੀ, ਪੁੱਛੋ ਗਿਆਨੀਆਂ ਜਾਏ। ਕਿਸੇ ਗਿਆਨਵਾਨ ਨੂੰ ਪੁੱਛ, ਜਿਹਦੇ ਅੰਦਰ ਗਿਆਨ ਦਾ ਦੀਵਾ ਜਗਦਾ ਹੈ ਨਾ, ਉਹਨੂੰ ਜਾ ਕੇ ਪੁੱਛ ਕੀ ਕਰਨਾ ਹੈ। ਜਦੋਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ, ਔਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਆਪਣੇ ਮਨ ਰੂਪੀ ਕਮਰੇ ਦੇ ਅੰਦਰ ਗੁਰਬਾਣੀ ਨੂੰ ਜਗ੍ਹਾ ਦੇਣੀ ਹੈ, ਮਨ ਦੇ ਅੰਦਰ ਜਗ੍ਹਾ ਦੇਣੀ। ਜੋ ਤੁਸੀਂ ਪੜ੍ਹਿਆ ਗੁਰਬਾਣੀ ਦੇ ਵਿੱਚੋਂ, ਕਦੀ ਝਾਤੀ ਮਾਰਿਆ ਕਰੋ, ਤੁਹਾਡੇ ਅੰਦਰ ਹੈਗਾ, ਤੁਹਾਡੇ ਅੰਦਰ ਉਹ ਚੀਜ਼ ਪਈ ਹੈ, ਝਾਤੀ ਮਾਰਿਆ। ਗੁਰੂ ਰਾਮਦਾਸ ਮਹਾਰਾਜ ਜੀ 450 ਅੰਗ ਦੇ ਉੱਤੇ ਲਿਖਦੇ ਆ, ਕਹਿੰਦੇ ਜਿੰਨੇ ਗੁਰਬਾਣੀ ਪੜ੍ਹੀ ਹੈ ਤੇ ਧਿਆਨ ਦਿਓ, ਅਗਰ ਉੱਥੇ ਗੁਰਬਾਣੀ ਦਾ ਵਾਸਾ ਹੈ, ਕੁਛ ਤਬਦੀਲੀ ਹੈ। ਅੱਛਾ ਕੀ ਤਬਦੀਲੀ ਹੈ, ਗੁਰੂ ਜੀ ਲਿਖਦੇ, ਗੁਰੂ ਰਾਮਦਾਸ ਮਹਾਰਾਜ ਜੀ, ਜਿੱਥੇ ਜਾਏ ਬਹੇ ਮੇਰਾ ਸਤਿਗੁਰ। ਹੁਣ ਵਿਚਾਰ ਕਰਨਾ, ਮੇਰਾ ਅੱਖਰ ਲਾਇਆ ਉਹਨਾਂ ਨੇ, ਗੁਰੂ ਰਾਮਦਾਸ ਮਹਾਰਾਜ ਨੇ ਪੰਕਤੀ ਲਿਖੀ ਹੈ, ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਸ ਮਨ ਰੂਪੀ ਕਮਰੇ ਅੰਦਰ, ਜਿਸ ਮਨ ਰੂਪੀ ਪਲੰਘ ਦੇ ਉੱਤੇ, ਜਿਸ ਮਨ ਰੂਪੀ ਆਸਨ ਦੇ ਉੱਤੇ ਮੇਰਾ ਸਤਿਗੁਰੂ। ਗੁਰੂ ਜੀ ਨੇ ਨਹੀਂ ਕਿਹਾ ਮੇਰਾ ਗੁਰੂ, ਕੌਣ ਹੈ ਗੁਰੂ, ਗੁਰੂ ਦਾ ਗੁਰੂ ਕੌਣ ਹੈ, ਧਿਆਨ ਦੇਣਾ। ਗੁਰੂ ਰਾਮਦਾਸ ਜੀ ਸਤਿਗੁਰੂ ਕਿਹਨੂੰ ਕਹਿ ਰਹੇ, ਉਪਦੇਸ਼ ਨੂੰ। ਉਹਨਾਂ ਦੇ ਅੰਦਰ ਗੁਰੂ ਹੈ, ਕੌਣ ਹੈ, ਉਪਦੇਸ਼। ਆਪਾਂ ਉਪਦੇਸ਼ ਨੂੰ ਗੁਰੂ ਕਹਿੰਦੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਹੈ, ਉਪਦੇਸ਼ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਕਹਿੰਦੇ ਜਿਸ ਮਨ ਰੂਪੀ ਕਮਰੇ ਅੰਦਰ, ਜਿਸ ਮਨ ਰੂਪੀ ਆਸਣ ਦੇ ਉੱਤੇ ਇਹ ਮੇਰਾ ਉਪਦੇਸ਼ ਜਾ ਕੇ ਬਹਿ ਜਾਏਗਾ, ਟਿਕ ਜਾਏਗਾ। ਪੁੱਛਿਆ ਕੀ ਫਰਕ ਪਏਗਾ, ਜਦੋਂ ਟਿਕ ਜਾਏਗਾ ਸ਼ਬਦ, ਟਿਕ ਜਾਏਗਾ ਉਪਦੇਸ਼, ਟਿਕ ਜਾਏਗਾ ਗੁਰਬਾਣੀ, ਵਾਸਾ ਕਰ ਲਏਗੀ, ਕੀ ਫਰਕ ਪਏਗਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਸੋ ਥਾਣ ਸੁਹਾਵਾ, ਸੋ ਥਾਣ ਸੁਹਾਵਾ। ਗੁਰੂ ਸਾਹਿਬਾਨ ਦੱਸਣ ਲੱਗੇ ਕਹਿੰਦੇ ਉਹ ਜਿਹੜੀ ਜਗ੍ਹਾ ਹੈ, ਕਿਹੜੀ ਜਗ੍ਹਾ? ਮਨ। ਕਹਿੰਦੇ ਉਹ ਮਨ ਰੂਪੀ ਜਗ੍ਹਾ ਜਿਹੜੀ ਹੈ ਸੋਹਣੀ ਹੋ ਜਾਏਗੀ। ਅੱਛਾ, ਕਿਵੇਂ ਦੀ ਸੋਹਣੀ ਹੋਵੇਗੀ? ਕਦੇ ਜ਼ਿੰਦਗੀ ਦੇ ਵਿਚਾਰਿਓ, ਕਦੇ ਕਿਸੇ ਆਪਾਂ ਨੂੰ ਗੱਲਾਂ ਪੁੱਛਦੇ ਹਾਂ, ਲੇਡੀ ਸੂਟ ਖਰੀਦਦੀਆਂ, ਇੱਕ ਦੂਜੇ ਨੂੰ ਪੁੱਛਦੀਆਂ, ਤੁਸੀਂ ਭੈਣ ਜੀ ਕਿੱਥੋਂ ਲਿਆ ਸੂਟ? ਸੂਟ ਤੇ ਸੂਟ ਹੀ ਹੈ। ਉਹ ਦੱਸਦੀ ਹੈ, ਭੈਣ ਜੀ ਮੈਂ ਫਲਾਣੀ ਦੁਕਾਨ ਤੋਂ ਲਿਆ, ਉੱਥੇ ਬੜੇ ਹੀ ਸੋਹਣੇ ਸੋਹਣੇ ਸੂਟ ਹੈ। ਇਹਦਾ ਮਤਲਬ ਸੂਟ ਦੀ ਵਰਾਇਟੀ ਦੱਸਦੀ ਵੀ ਸੋਹਣੇ ਆ, ਠੀਕ ਹੈ। ਇੱਥੇ ਗੁਰੂ ਜੀ ਕਹਿਣ ਲੱਗੇ, ਕਹਿ ਲੱਗੇ ਸੁਪਨ ਕੈਸਾ ਆਏਗਾ? ਦੱਸਣ ਲੱਗੇ, ਕਹਿੰਦੇ ਰਾਮ ਰਾਜੇ, ਕਹਿੰਦੇ ਆਹ ਸੁਪਨ ਆਏਗਾ, ਕਹਿੰਦੇ ਉਹਦੀ ਆਤਮਿਕ ਬਿਰਤੀ, ਉਹਦੀ ਮਨ ਬਿਰਤੀ ਪਰਮਾਤਮਾ ਦੀ ਰਜਾ ਚ ਆ ਜਾਏਗੀ। ਰਾਮ ਰਾਜੇ, ਰਾਮ ਪਰਮਾਤਮਾ ਰਾਜੇ, ਰਜਾ ਚ ਆਉਣਾ। ਰਾਜੇ ਕਿਸੇ ਬਾਦਸ਼ਾਹ ਨੂੰ ਨੀ ਕਿਹਾ, ਰਾਜੇ ਦਾ ਭਾਵ ਰਜਾ ਚ ਆਉਣਾ। ਕਹਿੰਦੇ ਉਹਨਾਂ ਦੀ ਮਨ ਬਿਰਤੀ ਰਜਾ ਚ ਆ ਜਾਂਦੀ ਹੈ, ਪਰਮਾਤਮਾ ਦੇ ਭਾਣੇ ਚ ਆ ਜਾਂਦੀ ਹੈ। ਕਿਹਨਾਂ ਦੀ? ਜਿਹਨਾਂ ਦੇ ਮਨ ਰੂਪੀ ਕਮਰੇ ਅੰਦਰ ਜਾ ਕੇ ਗੁਰੂ ਦਾ ਉਪਦੇਸ਼ ਬਹਿ ਜਾਂਦਾ ਹੈ, ਟਿਕ ਜਾਂਦਾ ਹੈ। ਅੱਤ ਬਦਲੀ ਹੈ, ਆਪਾਂ ਝਾਤੀ ਮਾਰਨੀ ਆਪਣੇ ਅੰਦਰ ਵੀ ਗੁਰਬਾਣੀ ਪੜ੍ਹੀ ਅਸੀਂ ਕਿ ਅੰਦਰ ਕੋਈ ਟਿਕਾਅ ਬਣਿਆ, ਕੋਈ ਗੁਰੂ ਦੇ ਸ਼ਬਦ ਅੰਦਰ ਟਿਕਾਅ ਬਣਿਆ, ਕੋਈ ਗੁਰੂ ਦਾ ਸ਼ਬਦ ਅੰਦਰ ਟਿਕਿਆ? ਨਹੀਂ ਟਿਕਿਆ। ਜੇ ਨਹੀਂ ਟਿਕਿਆ ਫਿਰ ਸਾਨੂੰ ਗੁਰੂ ਸਾਹਿਬ ਕਹਿੰਦੇ, ਕਹਿੰਦੇ ਪੜ੍ਹਿਆ ਮੈਂ ਨਾ ਉਤਰਿਆ, ਕਹਿੰਦੇ ਪੜ੍ਹ ਕੇ ਮੰਨਦੀ ਨੀ ਮੈਨੂੰ ਉਤਰਿਆ, ਇਹਨੂੰ ਟਿਕਾਉਣਾ ਪੈਣਾ। ਤਾਂ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਪਏ, ਕਹਿੰਦੇ ਮਨਾ ਕਦੀ ਵਿਚਾਰ ਕਰਕੇ ਦੇਖ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਗੁਰੂ ਸਾਹਿਬ ਕਹਿੰਦੇ ਕਹਿੰਦੇ ਵੀ ਜਿਹੜਾ ਝੂਠ ਹੈ, ਛਲ ਜਿਹੜਾ ਨਾ, ਸਾਰੀ ਸ੍ਰਿਸ਼ਟੀ ਨੂੰ ਡੋਬਣ ਡਿਆ। ਕਹਿੰਦਾ ਭਾਵ, ਡੋਬਣ ਦਾ ਭਾਵ ਕੀ ਹੁੰਦਾ? ਕਿ ਪਰਮਾਤਮਾ ਦੀ ਸੱਚਾਈ ਤੋਂ ਦੂਰ ਕਰਦਾ ਪਿਆ। ਕਦੀ ਦੇਖਿਓ, ਆਪਾਂ ਕਈ ਵਾਰੀ ਕਹਿੰਦੇ ਹਾਂ ਫਲਾਣੇ ਸੋਹਣਾ ਮੁੰਡਾ ਡੁੱਬ ਗਿਆ, ਦੂਰ ਹੋ ਗਿਆ। ਅਸੀਂ ਮੋਹ ਚ ਡੁੱਬੇ ਹਾਂ ਸੰਸਾਰ ਦੇ, ਇਸ ਕਰਕੇ ਸਾਡਾ ਸੱਚਾਈ ਨਾਲ ਪਰਮਾਤਮਾ ਨਾਲ ਨਾਤਾ ਨਹੀਂ, ਅਸੀਂ ਦੂਰ ਹੋ ਗਏ। ਹੁਣ ਗੁਰੂ ਸਾਹਿਬ ਕੀ ਕਹਿੰਦੇ? ਕੂੜ ਦਾ ਮਤਲਬ ਕੀ ਹੈ? ਸਾਰੇ ਸੰਸਾਰ ਨੂੰ ਕੂੜ ਕਹਿ ਦਿੱਤਾ, ਪਰ ਸਾਰੇ ਸੰਸਾਰ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸਭ ਸੰਸਾਰ। ਹੁਣ ਇੱਥੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਸੰਸਾਰ ਸਾਰਾ ਰੱਬ ਦਾ ਹੀ ਬਣਾਇਆ ਹੋਇਆ, ਪਰ ਫਿਰ ਕਹਿੰਦੇ ਝੂਠ ਹੈ, ਫਿਰ ਕਹਿੰਦੇ ਕੂੜ ਹੈ। ਸੋ ਵਿਚਾਰ ਕਰੀਏ, ਗੁਰੂ ਸਾਹਿਬ ਕਹਿਣ ਲੱਗੇ, ਨਾਨਕ ਵਿਖਾਣੇ ਬੇਨਤੀ ਸਿੱਧ ਬਾਜ, ਕੂੜੋ ਕੂੜ। ਗੁਰੂ ਜੀ ਕਹਿੰਦੇ ਮੈਂ ਸੰਸਾਰ ਵਾਲਿਓ, ਇੱਕ ਤੁਹਾਡੇ ਚਰਨਾਂ ਚ ਬੇਨਤੀ ਕਰਦਾ, ਤੁਹਾਨੂੰ ਸਮਝਾ ਦਿਆਂ ਗੱਲ, ਸੁੱਧ ਬਾਜ। ਕਹਿੰਦਾ ਜੇ ਅੰਦਰ ਪਰਮਾਤਮਾ ਦੀ ਯਾਦ ਨਹੀਂ ਹੈ, ਜੇ ਅੰਦਰ ਪਰਮਾਤਮਾ ਦੀ ਯਾਦ ਨਹੀਂ ਹੈ ਤੇ ਸਾਰਾ ਕੁਝ ਹੀ ਝੂਠ ਆ, ਤੇ ਜੇ ਅੰਦਰ ਪਰਮਾਤਮਾ ਦੀ ਯਾਦ ਆ ਨਾ, ਤੇ ਤੁਸੀਂ ਸੰਸਾਰ ਦੇ ਪਦਾਰਥਾਂ ਚ ਵਿਚਰਦੇ ਪਏ ਹੋ, ਪਰਮਾਤਮਾ ਨਾਲ ਜੁੜ ਕੇ। ਇਹ ਨੀ ਕਿ ਰੱਬ ਦੇ ਪਿਆਰੇ ਨੇ, ਇਹ ਤੁਸੀਂ ਕੋਈ ਸੰਸਾਰ ਤੋਂ ਦੂਰ ਹੋ ਗਏ, ਸਰੀਰ ਤੋਂ ਛੱਡ ਗਏ, ਜਿੱਦਣ ਅੰਦਰ ਜੋਤ ਪ੍ਰਗਟ ਹੋਈ, ਪ੍ਰਕਾਸ਼ ਹੋਇਆ, ਛੱਡ ਗਏ? ਨਹੀਂ, ਅੰਦਰ ਹੀ ਹੈ। ਪਰ ਉਹਨਾਂ ਦਾ ਪਰਮਾਤਮਾ ਨਾਲ ਨਾਤਾ ਜੁੜ ਗਿਆ, ਪਰਮਾਤਮਾ ਦੀ ਯਾਦ ਵਿੱਚ ਖੁਬਿਆ, ਉਹ ਸੰਸਾਰ ਦੇ ਪਦਾਰਥਾਂ ਮਗਰ ਨਹੀਂ ਭੱਜੇ ਪਏ। ਸੰਸਾਰ ਦੇ ਪਦਾਰਥ ਉਹਨਾਂ ਮਗਰ ਭੱਜੇ ਪਏ, ਉਹ ਪਦਾਰਥਾਂ ਮਗਰ ਨਹੀਂ ਭੱਜੇ ਪਏ। ਕਿਹੜੀ ਗੱਲੋਂ? ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਹੈ, ਤੁਧ ਬਾਜ, ਕੂੜੋ ਕੂੜ, ਕਿ ਪਰਮਾਤਮਾ ਤੇਰੀ ਯਾਦ ਤੋਂ ਬਗੈਰ ਸਭ ਝੂਠ ਆ। ਤੇਰੀ ਯਾਦ ਅਗਰ ਨਹੀਂ ਆਉਂਦੀ, ਇਹ ਸੰਸਾਰ ਕਿਸੇ ਕੰਮ ਦਾ ਨਹੀਂ। ਹੁਣ ਵਿਚਾਰ ਕਰਨਾ, ਭਗਤ ਨਾਮਦੇਵ ਜੀ ਹੋਏ, ਰੱਬ ਦੀ ਯਾਦ ਤੱਕ ਪਹੁੰਚ ਗਏ, ਪਰਮਾਤਮਾ ਤੱਕ ਪਹੁੰਚ ਗਏ, ਹੈ ਤੇ ਸੰਸਾਰ ਹੀ ਹੈ ਨਾ, ਉਹਨਾਂ ਨੇ ਕਿਹੜਾ ਛੱਡ ਦਿੱਤਾ? ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਜਦੋਂ ਅੰਦਰੋਂ ਪਰਮਾਤਮਾ ਦੀ ਜੋਤ ਪ੍ਰਗਟ ਹੋਈ, ਜਦੋਂ ਅੰਦਰੋਂ ਚਾਨਣ ਹੋਇਆ, ਕਹਿੰਦੇ ਪਹਿਲਾਂ ਮੈਂ ਵੀ ਸੰਸਾਰ ਨੂੰ ਵੇਖਦਾ ਸੀ, ਰੂਪ ਕੁਝ ਹੋਰ ਦੇਖਦਾ ਸੀ। ਕਹਿੰਦੇ ਹੁਣ ਜਦੋਂ ਅੰਦਰੋਂ ਜੋਤ ਪ੍ਰਗਟ ਹੋਈ ਤੇ ਸੰਸਾਰ ਨੂੰ ਵੇਖਿਆ ਤੇ ਰੂਪ ਕੋਈ ਹੋਰ ਦਿਸਣ ਲੱਗ ਪਿਆ। ਪੁੱਛਿਆ ਕੀ ਦਿਸਣ ਲੱਗ ਪਿਆ? ਤੇ ਭਗਤ ਨਾਮਦੇਵ ਜੀ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਕਹਿੰਦੇ ਸਭ ਦੁਨੀਆ ਹੀ ਰੱਬ ਦਾ ਰੂਪ ਨਜ਼ਰ ਆਉਣ ਲੱਗ ਪਈ। ਕਿਹੜੀ ਗੱਲੋਂ? ਪਰਮਾਤਮਾ ਦਿਸ ਪਿਆ। ਸੋ ਵਿਚਾਰ ਕਰਨੀ ਹੈ, ਗੁਰੂ ਸਾਹਿਬ ਕਹਿਣ ਲੱਗੇ ਸੱਚ ਕਾਲ ਕੂੜ ਵਰਤਿਆ। ਕਹਿੰਦੇ ਸਮਾਂ ਤਾਂ ਸੀ ਪਰਮਾਤਮਾ ਦੀ ਪਹਿਚਾਣ ਕਰਨ ਦਾ, ਸਮਾਂ ਤਾਂ ਸੀ ਪਰਮਾਤਮਾ ਨੂੰ ਮਿਲਣ ਦਾ, ਪਰ ਸੰਸਾਰ ਪ੍ਰਧਾਨ ਹੋਇਆ ਸਾਡੇ ਮਨ ਦੇ ਅੰਦਰ, ਸਾਡੀ ਖਿੱਚ ਦੇ ਅੰਦਰ ਸਰੀਰ ਪ੍ਰਧਾਨ ਹੋਇਆ, ਅਸੀਂ ਸੰਸਾਰ ਦੇ ਪਦਾਰਥਾਂ ਮਗਰ ਹੀ ਭੱਜੇ ਫਿਰਦੇ ਹਾਂ, ਸਰੀਰ ਮਗਰ ਹੀ ਭੱਜੇ ਫਿਰਦੇ ਹਾਂ, ਸਰੀਰ ਨਾਲ ਜੁੜ ਕੇ ਹੀ ਪਾਠ ਕਰੀ ਜਾਂਦੇ ਹਾਂ। ਸਰੀਰ ਤੋਂ ਵੱਖਰਾ ਹੋਣਾ ਪੈਣਾ, ਸਰੀਰ ਦੇ ਮੋਹ ਵਿੱਚ ਬੱਧੇ ਹੋਏ ਗੁਰੂ ਘਰ ਜਾਣ ਦੇ, ਮੋਹ ਚ ਬੱਧੇ। ਠੀਕ ਹੈ, ਤੇ ਗੁਰੂ ਸਾਹਿਬ ਨੂੰ ਕਹਿੰਦੇ, ਮੋਹ ਕਿਹਨੂੰ ਕਹਿੰਦੇ? ਮੋਹ ਮੇਰੇ ਤੇ ਖੜਾ ਹੈ, ਮੋਹ ਮੇਰੇ ਤੇ ਖੜਾ ਹੈ, ਇਹ ਚੀਜ਼ ਮੇਰੀ ਹੈ, ਮੋਹ ਇਹ ਚੀਜ਼ ਤੇਰੀ ਹੈ ਪਰ ਮੈਨੂੰ ਪਸੰਦ ਹੈ, ਉੱਥੇ ਪ੍ਰੇਮ ਹੈ। ਤੇਰੀ ਚੀਜ਼ ਤੇ ਤੇਰੇ ਤੇ ਪ੍ਰੇਮ ਖੜਾ ਹੈ, ਮੇਰੇ ਤੇ ਮੋਹ ਖੜਾ ਹੈ। ਅਸੀਂ ਮੋਹ ਚ ਫਸੇ ਹੋਏ, ਇਹ ਚੀਜ਼ ਮੇਰੀ ਹੈ ਨਹੀਂ। ਜਿੱਦਣ ਤੁਹਾਡੀ ਮਨ ਬਿਰਤੀ ਆ ਜਾਏਗੀ, ਤੁਸੀਂ ਗੁਰੂ ਘਰ ਆਏ ਹੋ, ਵਿਚਾਰ ਕਰਨਾ ਜਰਾ, ਤੁਸੀਂ ਗੁਰੂ ਘਰ ਆਏ ਹੋ, ਤੁਹਾਡਾ ਬੱਚਾ ਬਿਮਾਰ ਹੈ, ਤੁਸੀਂ ਮੱਥਾ ਟੇਕਦੇ ਹੋ ਤੇ ਅਰਦਾਸ ਕਰਦੇ ਹੋ, ਬੇਨਤੀ ਕਰਦੇ ਹੋ, ਮੇਰਾ ਬੱਚਾ ਠੀਕ ਕਰੋ, ਮੇਰਾ ਬੱਚਾ ਠੀਕ ਕਰ ਦਿਓ, ਮੇਰਾ ਆਮ ਕੰਮ ਕਰ ਦਿਓ, ਮੇਰਾ ਕੰਮ ਕਰ ਦਿਓ, ਤੁਹਾਡੀ ਬਿਰਤੀ ਨਹੀਂ ਟਿਕਦੀ। ਤੁਸੀਂ ਜਾਣਦੇ ਹੋ ਸਾਧੂਆਂ ਸੰਤਾਂ ਨੇ ਤੁਹਾਨੂੰ ਕਿਹਾ, ਜਾਓ ਨਾਮ ਸਿਮਰਨ ਕਰੋ, ਚੜ੍ਹਦੀ ਕਲਾ, ਤੁਹਾਡਾ ਮਨ ਟਿਕਦਾ ਹੀ, ਤੁਹਾਡੇ ਕੋਲ ਸਿਮਰਨ ਹੁੰਦਾ ਹੀ ਨਹੀਂ। ਸਰਬ ਰੋਗਾਂ ਔਖਦ ਨਾਮ, ਸਾਰਿਆਂ ਰੋਗਾਂ ਦੀ ਦਵਾਈ ਹੈ, ਦਾਰੂ ਕੇਵਲ ਤਾਂ ਕੇਵਲ ਨਾਮ ਹੈ, ਤੁਹਾਡੇ ਕੋਲ ਹੋਇਆ ਹੀ ਨਹੀਂ। ਕਾਰਨ ਕੀ ਹੈ? ਕਿਉਂਕਿ ਤੁਸੀਂ ਕਹਿ ਬੈਠੇ ਮੇਰਾ ਹੈ, ਤੁਸੀਂ ਕਹਿ ਕੇ ਵੇਖੋ ਕੋਲ, ਇਹ ਪਰਮਾਤਮਾ ਮੇਰਾ ਥੋੜੀ ਹੈ। ਜੇ ਬੱਚਾ ਵੀ ਹੈ ਜਾਂ ਕੋਈ ਦੁੱਖ ਮੈਨੂੰ ਲੱਗਾ ਤਾਂ ਸਭ ਕੁਝ ਤੇਰਾ ਹੈ, ਜੇ ਕਰਨ ਤਾਂ ਤੁਸੀਂ ਰਹੇ ਹੋ। ਜਦੋਂ ਤੁਸੀਂ ਤੇਰਾ ਕਹਿ ਕੇ ਕਿ ਸਭ ਕੁਝ ਤੁਹਾਡਾ ਹੀ ਹੈ, ਤੁਸੀਂ ਠੀਕ ਕਰਨਾ, ਤੁਹਾਡਾ ਹੀ ਬੱਚਾ, ਸਭ ਕੁਝ ਤੁਹਾਡਾ ਹੀ ਹੈ, ਹੁਣ ਤੁਸੀਂ ਸਿਮਰਨ ਕਰਕੇ ਦੇਖੋ, ਤੁਹਾਡਾ ਧਿਆਨ ਲੱਗੂਗਾ। ਕਿਉਂ? ਤੇਰਾ ਹੈ, ਜਦੋਂ ਚੀਜ਼ ਤੇਰੀ ਹੈ, ਤੂੰ ਠੀਕ ਕਰ ਨਾ ਕਰ, ਤੇਰੀ ਮਰਜ਼ੀ ਹੈ। ਹੁਣ ਤੁਹਾਡਾ ਧਿਆਨ ਸਿਮਰਨ ਨਾਲ ਜੁੜੇਗਾ, ਤੁਹਾਡੀ ਬਿਰਤੀ ਸ਼ਬਦ ਨਾਲ ਜੁੜੇਗੀ। ਜਦੋਂ ਤੁਹਾਡੀ ਬਿਰਤ ਸ਼ਬਦ ਨਾਲ ਜੁੜੇਗੀ ਤੇ ਤੁਸੀਂ ਦਿਨਾਂ 'ਚ ਵੇਖਣਾ ਫਰਕ ਪੈਣ ਲੱਗੋ, ਫਰਕ ਪੈਣ, ਤੁਸੀਂ ਹੈਰਾਨ ਹੋਵੋਗੇ ਵੀ ਕੀ ਹੋਇਆ, ਇਹ ਬੱਚਾ ਠੀਕ ਕਿੱਦਾਂ ਹੋਣ ਲੱਗ ਪਿਆ, ਦਵਾਈ ਕਿੱਦਾਂ ਲੱਗਣ ਲੱਗ ਪਈ, ਦਵਾਈ ਤੋਂ ਹੀ ਹੈ। ਫਰਕ ਸਿਰਫ ਇੰਨਾ ਕਿ ਤੁਸੀਂ ਸਿਰਫ ਇੰਨਾ ਕਹਿੰਦੇ ਰਹੇ ਵੀ ਇਹ ਮੇਰਾ ਹੈ, ਮੇਰਾ ਹੈ, ਤੇ ਜਿੱਦਣ ਤੁਸੀਂ ਕਹਿਤਾ ਤੇਰਾ ਹੈ, ਠੀਕ ਹੈ, ਉਦਣ ਤੁਹਾਨੂੰ ਆਨੰਦ ਵੱਖਰਾ ਆਏਗਾ, ਤੁਹਾਡੀ ਸੁਰਤ ਸ਼ਬਦ ਦਾ ਮਿਲਾਪ ਹੋਏਗਾ, ਤੁਹਾਡੇ ਅੰਦਰੋਂ ਵਲਵਲੇ ਖਤਮ ਹੋ ਜਾਣਗੇ, ਤੁਹਾਡੇ ਵਿਚਾਰ ਮਰ ਜਾਣਗੇ। ਅਸੀਂ ਸਾਡੇ ਆਪਣੇ ਵਿਚਾਰ ਨੇ ਨਹੀਂ ਪਚੇ ਹੀ ਫਿਰਦੇ। ਉਹਨਾਂ ਤਾਂ ਕਿਹਾ, ਕਹਿੰਦੇ ਸੱਚ ਕਾਲ ਕੂੜ ਵਰਤਿਆ, ਕੱਲ ਕਾਲਖ ਬੇਤਾਲ। ਹੁਣ ਵਿਚਾਰ ਕਰਨਾ, ਕੱਲ ਕਾਲਖ ਬੇਤਾਲ, ਕੱਲ ਜਦੋਂ ਮੇਰੇ ਮਨ ਦੇ ਅੰਦਰ ਕੂੜ ਪ੍ਰਧਾਨ ਆ, ਝੂਠ ਪ੍ਰਧਾਨ ਆ, ਸੰਸਾਰ ਪ੍ਰਧਾਨ ਆ, ਸੰਸਾਰ ਦਾ ਮੋਹ ਪ੍ਰਧਾਨ ਆ, ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਕੱਲ, ਪਹਿਲਾਂ ਕਾਲ ਆਇਆ ਫਿਰ ਕੱਲ ਆਇਆ। ਕੱਲ ਦਾ ਮਤਲਬ ਕੀ ਹੈ? ਕਲਯੁਗੀ ਸੁਭਾਅ। ਕਲਯੁਗੀ ਸੁਭਾਅ ਕਿਹਨੂੰ ਕਹਿੰਦੇ ਆਪਾਂ? ਕਦੇ ਦੇਖਿਓ ਮਾਂ ਬਾਪ ਆਪਣੇ ਬੱਚੇ ਨੂੰ ਕੋਈ ਕੰਮ ਕਹਿੰਦਾ, ਬੇਟੇ ਆਹ ਕੰਮ ਕਰੋ, ਆਹ ਕੰਮ ਕਰੋ ਬੇਟੇ, ਬੱਚਾ ਨਾ ਕਰ ਦਿੰਦਾ, ਮੈਂ ਨਹੀਂ ਕਰਨਾ, ਮੈਂ ਖੇਡਣ ਚੱਲਿਆ। ਬੱਚਾ ਨਾ ਕਰ ਦਿੰਦਾ, ਪਾਪਾ ਮੈਂ ਖੇਡਣ ਚੱਲਿਆ, ਮੈਂ ਨਹੀਂ ਕਰਨਾ, ਤੇ ਬਾਪ ਦੇ ਮੂੰਹ ਨਿਕਲਦਾ, ਕਹਿੰਦਾ ਕਲਯੁਗ ਦੀ ਔਲਾਦ ਦੇਖ ਲਓ, ਮਾਂ ਬਾਪ ਦਾ ਕਹਿਣਾ ਨਹੀਂ ਮੰਨਦੇ। ਇਹਦਾ ਮਤਲਬ ਆਪਣੇ ਮਾਂ ਬਾਪ ਦੀ, ਆਪ ਤੋਂ ਵੱਡੇ ਦੀ ਗੱਲ ਨਾ ਮੰਨਣ ਨੂੰ ਕਲਯੁਗੀ ਸੁਭਾਅ ਕਹਿੰਦੇ। ਕਹਿੰਦੇ ਜਦੋਂ ਸਾਡੀ ਮਨ ਬਿਰਤੀ ਸੰਸਾਰ ਦੇ ਪਦਾਰਥਾਂ ਨਾਲ ਜੁੜ ਜਾਂਦੀ ਹੈ, ਤੇ ਸਮਾਂ ਮਿਲਿਆ ਸੀ ਸੱਚ ਦੀ ਪਛਾਣ ਕਰਨ ਲਈ, ਤੇ ਸੱਚ ਦੀ ਪਛਾਣ ਤਾਂ ਹੋਣੀ ਸੀ ਜੇ ਗੁਰੂ ਦੀ ਗੱਲ ਮੰਨਦੇ ਤੇ। ਕੱਲ ਆ ਗਿਆ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਫਿਰ ਮਨ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦੇ ਆਖੇ ਨਹੀਂ ਲੱਗਦਾ, ਇਹਨੂੰ ਕਹਿੰਦੇ ਕੱਲ। ਜਦੋਂ ਗੁਰੂ ਦੇ ਆਖੇ ਨਹੀਂ ਲੱਗਦਾ, ਗੁਰੂ ਦਾ ਕਹਿਣਾ ਨਹੀਂ ਮਨ ਮੰਨਦਾ, ਤੇ ਨਾ ਮੰਨਣ ਕਰਕੇ ਕਾਲਖ, ਕਿਹੜੀ ਕਾਲਖ, ਵਿਚਾਰ ਕਰਨਾ ਕਿਹੜੀ ਕਾਲਖ, ਫਿਰ ਮਨ ਦੇ ਉੱਤੇ ਮੈਲ ਚੜ੍ਹਦੀ ਹੈ, ਮਨ ਦੇ ਉੱਤੇ ਕਾਲਖ ਪੈਦਾ ਹੁੰਦੀ ਹੈ, ਮਾੜਿਆਂ ਵਿਚਾਰਾਂ ਦੀ ਕਲਖ ਪੈਦਾ ਹੁੰਦੀ। ਜਦੋਂ ਮਨ ਦੇ ਉੱਤੇ ਕਲਖ ਪੈਦਾ ਹੁੰਦੀ, ਮਾੜੇ ਵਿਚਾਰ ਪੈਦਾ ਹੁੰਦੇ, ਤੇ ਗੁਰੂ ਸਾਹਿਬ ਨੇ ਕਹਿੰਦੇ ਬੇਤਾਲ, ਜਿਹੜੀ ਫਿਰ ਮਨ ਬਿਰਤੀ ਹੈ ਨਾ, ਉਹ ਬੇਤਾਲ ਹੋ ਜਾਂਦੀ ਹੈ। ਕਿੱਦਾਂ ਬੇਤਾਲ ਹੋ ਜਾਂਦੀ? ਉਹ ਤਾਲ ਚ ਨਹੀਂ ਆਉਂਦੀ। ਬੇਤਾਲਾ ਭੂਤ ਪ੍ਰੇਤ ਨੂੰ ਵੀ ਕਹਿੰਦੇ, ਕਿਉਂਕਿ ਭੂਤ ਪ੍ਰੇਤ ਕਾਬੂ ਚ ਨਹੀਂ ਆਉਂਦੇ। ਤੇ ਬੇਤਾਲ ਕਿਹਨੂੰ ਕਹਿੰਦੇ? ਬੇ ਔਲਾਦ, ਜਿਹਦੇ ਔਲਾਦ ਨਹੀਂ ਉਹ ਬੇ ਹੈ, ਅੱਗੇ ਬੇ ਲੱਗ ਗਿਆ, ਬੇ ਔਲਾਦ, ਔਲਾਦ ਨਹੀਂ ਹੈਗੀ। ਬੇਤਾਲ, ਜਿਹਦੀ ਬਿਰਤੀ ਤਾਲ ਚ ਨਹੀਂ ਆਉਂਦੀ। ਆਪ ਜੀ ਦੇਖਣਾ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ, ਇਹ ਗੁਰਸਿੱਖ ਪਿਆਰੇ ਹਾਰਮੋਨੀਅਮ ਵਜਾ ਰਹੇ ਨੇ, ਗੁਰਸਿੱਖ ਪਿਆਰੇ ਤਬਲਾ ਵਜਾ ਰਹੇ, ਦੋਨੋਂ ਤਾਲ ਚ ਨੇ। ਜਦੋਂ ਤਾਲ ਚ ਨੇ ਸ਼ਬਦ ਉਚਾਰਨ ਕਰਦੇ ਆ। ਕਈ ਵਾਰੀ ਹਾਰਮੋਨੀਅਮ ਵਾਲਾ ਗੁਰਸਿੱਖ ਪਿਆਰਾ ਕਿਸੇ ਦੂਜੇ ਨੂੰ ਲੈ ਕੇ ਆਉਂਦਾ ਤਬਲਾ ਵਜਾਉਣ ਲਈ, ਜਦੋਂ ਤਬਲਾ ਵਜਾਉਂਦਾ ਤਾਲ ਚ ਨਹੀਂ ਆਉਂਦਾ, ਉਹ ਰੁਕ ਰੁਕ ਕੇ ਦਿਲ ਵੇਖਦਾ ਯਾਰ ਤੂੰ ਤਬਲਾ ਕਿੱਥੇ ਵਜਾਉਣ ਡਿਆ, ਤੇਰੀ ਤਾਲ ਕਿੱਧਰ ਜਾਣ ਡਈ, ਤੂੰ ਬੇਤਾਲ ਹੋਇਆ ਫਿਰਨ ਡਿਆ, ਇਸ ਕਰਕੇ ਮੇਰੇ ਕੋਲ ਗਾਇਨ ਨਹੀਂ ਹੋ ਰਿਹਾ। ਤੇ ਗੁਰੂ ਸਾਹਿਬਾਨ ਕਹਿੰਦੇ ਆਂਦੇ ਜਦੋਂ ਫਿਰ ਮਨ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਤੇ ਇਹਦੇ ਵਿੱਚ ਮਾੜੇ ਵਿਚਾਰ ਪੈਦਾ ਹੁੰਦੇ ਆ, ਕਹਿੰਦੇ ਫਿਰ ਸਾਡੀ ਮਨ ਬਿੱਤੀ ਤਾਲ ਚ ਨਹੀਂ ਆਉਂਦੀ, ਕਹਿੰਦਾ ਆਪਾਂ ਗੁਰੂ ਚਰਨਾਂ ਚ ਮਿਲ ਨਹੀਂ ਗੱਲਦੀ। ਗੁਰੂ ਜੀ ਕੁਝ ਕਹਿੰਦੇ ਪਏ ਨੇ, ਅਸੀਂ ਕੁਝ ਕਰਨ ਡੇ ਆ, ਗੁਰੂ ਜੀ ਕਿਸੇ ਪਾਸੇ ਲਿਜਾ ਰਹੇ ਨੇ, ਸਾਡੀ ਸੁਰਤ ਕਿਸੇ ਪਾਸੇ ਜਾ ਰਹੀ, ਇਹਨੂੰ ਬੇਤਾਲ ਹੋਵੇ, ਇਹ ਬੇਤਾਲਾ ਹੋਵੇ। ਗੁਰੂ ਸਾਹਿਬ ਸਮਝਾਉਂਦੇ ਪਏ ਆ, ਕਹਿੰਦੇ ਮਨਾ ਤੈਨੂੰ ਵਿਚਾਰ ਪੈਦਾ ਕਰਨੀ ਪੈਣੀ ਆਪਣੇ ਅੰਦਰ, ਜਿੰਨਾ ਚਿਰ ਤੂੰ ਵਿਚਾਰ ਪੈਦਾ ਨਹੀਂ ਕਰਦਾ, ਗੁਰਬਾਣੀ ਪੜ੍ਹਨਾ ਹੈ, ਗੁਰਬਾਣੀ ਦੀ ਵਿਚਾਰ ਪੈਦਾ ਨਹੀਂ ਕਰਦਾ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਉਹਨਾਂ ਚਿਰ ਮਨਾ ਤੂੰ ਮਨਮੁੱਖ ਹੈ। ਆਪਾਂ ਤੇ ਕਹਾਂਗੇ ਆਪਾਂ ਤੇ ਪਾਠ ਕਰਦੇ, ਅਸੀਂ ਥੋੜੀ ਮਨਮੁੱਖ ਹੋ ਸਕਦੇ, ਠੀਕ ਹੈ। ਹੁਣ ਆਪਾਂ ਤੇ ਕਹਾਂਗੇ ਵੀ ਆਪਾਂ ਤੇ ਬਾਣਾ ਪਾਇਆ ਹੈ, ਪਰ ਗੁਰੂ ਜੀ ਬਾਣੀ ਸਭ ਕੁਝ ਲਿਖਦੇ, ਧਿਆਨ ਨਾਲ ਪੜ੍ਹ ਕੇ ਦੇਖੋ। ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ, ਰੋਗਨ ਰਾਮ ਖਿਲਾਉਣਾ ਜਾਣ, ਕਹਿੰਦੇ ਮੱਥੇ ਤਿਲਕ ਲਾਇਆ, ਹੱਥ ਮਾਲਾ ਫੜੀ, ਬਾਣਾ ਵੀ ਪਾਇਆ ਹੋਇਆ, ਚਾਰ ਕਰਨਾ। ਗੁਰੂ ਸਾਹਿਬਾਨ ਨੇ ਕਈ ਧਰਮਾਂ ਦੀ ਗੱਲ ਦੱਸ ਦਿੱਤੀ ਕਿ ਕੋਈ ਤਿਲਕ ਲਾਉਂਦਾ ਫਿਰਦਾ, ਕੋਈ ਮਾਲਾ ਫੜਦਾ ਫਿਰਦਾ, ਕੋਈ ਬਾਣਾ ਪਾਉਂਦਾ, ਚੰਗੀ ਗੱਲ ਆ। ਪਰ ਇੱਕ ਗੱਲ ਜ਼ਰੂਰ ਮਨ ਵਿੱਚ ਵਿਚਾਰ ਰੱਖਿਓ ਵੀ ਲੋਗਨ ਰਾਮ ਖਿਲਾਉਣਾ ਜਾਣਾ, ਬਾਹਰ ਦੇ ਪਹਿਰਾਵੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਕਿਉਂਕਿ ਰੱਬ ਖਿਡਾਉਣਾ ਨਹੀਂ ਹੈ। ਖਿਡਾਉਣਾ ਅੱਖਰ ਤਾਂ ਵਰਤਿਆ ਵੀ ਰੱਬ ਇੰਨਾ ਸਸਤਾ ਨਹੀਂ ਹੈ, ਇੰਨਾ ਸਸਤਾ ਨਹੀਂ ਹੈ ਕਿ ਬਾਹਰਲੇ ਪਹਿਰਾਵੇ ਨੂੰ ਵੇਖ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਕਹਿਣ ਲੱਗੇ ਬਾਹਰੋਂ ਬਾਣਾ ਤਾਂ ਪਾਇਆ ਹੈ, ਮੱਥੇ ਤਿਲਕ ਤਾਂ ਲਾਇਆ, ਹੱਥ ਮਾਲਾ ਤਾਂ ਫੜੀ ਹੈ ਕਿ ਅੰਦਰ ਕੁਛ ਕਰਨਾ ਹੈ, ਪਰ ਭੋੜਿਆ ਜੇ ਸਭ ਕੁਛ ਕਰਕੇ ਮਾਲਾ ਫੜ ਕੇ ਮੱਥੇ ਤਿਲਕ ਲਾ ਕੇ ਬਾਣਾ ਪਾ ਕੇ ਅੰਦਰ ਕੁਛ ਨਹੀਂ ਕੀਤਾ, ਸੁਰਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਪਰਮਾਤਮਾ ਦੀ ਪ੍ਰਾਪਤੀ ਸੁਰਤ ਸ਼ਬਦ ਦੇ ਮਿਲਾਪ ਤੋਂ, ਉਦਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਕਿਉਂਕਿ ਬੜਾ ਕੁਝ ਲਿਖਿਆ ਬਾਣੀ ਚੋਂ। ਆਪ ਜੀ ਵਿਚਾਰ ਕਰਕੇ ਦੇਖਣਾ, ਗੁਰੂ ਸਾਹਿਬਾਨ ਆਪ ਜੀ ਨੂੰ ਕਹਿਣ ਲੱਗੇ, ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੱਲ ਕਾਤੀ ਤੇ ਕਾਲ ਨਹੀਂ ਹੈ ਤੇ ਕੱਲ ਹੈ, ਕੱਲ ਕਾਤੀ, ਕਾਤੀ ਦਾ ਭਾਵ ਛੁਰੀ ਕਿੰਚੀ। ਕਹਿੰਦੇ ਗੁਰੂ ਦਾ ਕਹਿਣਾ ਨਾ ਮੰਨਣਾ, ਗੁਰੂ ਦੇ ਮੁਤਾਬਕ ਜ਼ਿੰਦਗੀ ਨਾ ਜੀਣਾ, ਕਲਯੁਗੀ ਸੁਭਾਅ ਹੈ ਇਹਦਾ, ਕਲਯੁਗੀ ਸੁਭਾਅ ਹੈ ਨਾ, ਇਹ ਕੀ ਕੰਮ ਕਰਦਾ, ਛੁਰੀ ਦਾ ਕੰਮ ਕਰਦਾ, ਕੈਂਚੀ ਦਾ ਕੰਮ ਕਰਦਾ। ਪੁੱਛਿਆ ਕਿਵੇਂ, ਕਹਿੰਦੇ ਵਿਚਾਰ ਕਰਕੇ ਦੇਖ, ਜਿਹੜੀ ਕੈਂਚੀ ਹੈ ਨਾ ਕਿਸੇ ਕੱਪੜੇ ਨੂੰ ਦੋ ਫੜ ਕਰ ਦਿੰਦੀ ਹੈ, ਕਿਸੇ ਕੱਪੜੇ ਨੂੰ ਦੋ ਫੜ ਕਰ ਦਿੰਦੀ ਹੈ, ਨਾਤਾ ਜੁੜ ਨਹੀਂ ਦਿੰਦੀ, ਛੁਰੀ ਕਿਸੇ ਚੀਜ਼ ਨੂੰ ਕੱਟ ਦਿੰਦੀ ਹੈ, ਦੋ ਰੂਪ ਦੇ ਦਿੰਦੀ ਹੈ। ਕਹਿੰਦੇ ਹਾਂਜੀ, ਕਹਿੰਦੇ ਫਿਰ ਜਿਹੜਾ ਪ੍ਰਾਣੀ ਗੁਰੂ ਦੀ ਗੱਲ ਨਹੀਂ ਮੰਨਦਾ ਨਾ, ਗੁਰੂ ਦੇ ਮਾਰਗ ਤੇ ਨਹੀਂ ਚੱਲਦਾ, ਉਹਦਾ ਸੁਭਾਅ ਵੀ ਪਰਮਾਤਮਾ ਨਾਲੋਂ ਵੱਖਰਾ ਹੋ ਜਾਂਦਾ। ਕਹਿੰਦੇ ਫਿਰ ਇਹ ਕਲਯੁਗੀ ਸੁਭਾਅ ਛੁਰੀ ਦਾ ਕੰਮ ਕਰਦਾ, ਦੋ ਫੜ ਕਰ ਦਿੰਦਾ, ਕਦੀ ਉਸ ਕੱਪੜੇ ਦਾ ਇੱਕ ਰੂਪ ਨਹੀਂ ਰਹਿਣ ਦਿੰਦਾ, ਕਦੀ ਉਸ ਮਨ ਦਾ ਇੱਕ ਰੂਪ ਨਹੀਂ ਹੋਣ ਦਿੰਦਾ, ਜਿਹੜਾ ਪ੍ਰਾਣੀ ਗੁਰੂ ਦਾ ਕਹਿਣਾ ਨਹੀਂ ਮੰਨਦਾ, ਕਲਯੁਗੀ ਸੁਭਾਅ ਆਇਆ। ਕੱਲ ਕਾਤੀ, ਹੁਣ ਰਾਜੇ ਕਸਾਈ ਕਿਹੜੇ ਰਾਜੇ, ਅਰੇ ਬਾਦਸ਼ਾਹ ਕੁਰਸੀਆਂ ਤੇ ਬੈਠੇ, ਐਵੇਂ ਨਾ ਭੁਲੇਖੇ ਚ ਪੈ ਜਾਓ ਕਿਤੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿਹੜਾ ਕੋਈ ਰਾਜਾ ਹੈ, ਕੋਈ ਬਾਦਸ਼ਾਹ ਹੈ, ਕੁਰਸੀ ਤੇ ਬੈਠਾ ਹੈ, ਕੋਈ ਰਾਜਾ ਕੋਈ ਬਾਦਸ਼ਾਹ ਤੁਹਾਡੇ ਮਨ ਤੇ ਕੰਟਰੋਲ ਨਹੀਂ ਕਰ ਸਕਦਾ, ਇਹਦਾ ਕੰਟਰੋਲ ਨਹੀਂ ਹੈ, ਠੀਕ ਹੈ। ਤੁਹਾਡੇ ਮਨ ਚ ਕੀ ਵਿਚਾਰ ਪੈਦਾ ਹੋ ਰਹੇ ਕੋਈ ਰੋਕ ਨਹੀਂ ਸਕਦਾ, ਤਾਂ ਕੋਈ ਵੇਖ ਨਹੀਂ ਸਕਦਾ, ਔਰ ਕਿਸੇ ਰਾਜੇ ਦੇ ਅਧੀਨ ਨਹੀਂ। ਹਰ ਇੱਕ ਚੀਜ਼ ਨੂੰ ਬੜੇ ਲਹਿਜੇ ਨਾਲ ਪੜ੍ਹਨਾ, ਬੜੇ ਧਿਆਨ ਨਾਲ ਪੜ੍ਹੋ, ਫਿਰ ਸਮਝ ਲੱਗਣੀ। ਇਹ ਨਹੀਂ ਵੀ ਆਪਾਂ ਪੜ੍ਹ ਲਿਆ ਕੰਮ ਖਤਮ, ਆਪਾਂ ਰਾਜੇ ਕਸਾਈ ਅੱਖਰ ਪੜ੍ਹਿਆ ਤਾਂ ਪੌੜੀ ਜੀ ਕਹਿਤਾ, ਰਾਜੇ ਬਾਦਸ਼ਾਹ ਕਸਾਈ ਬਣ ਗਏ ਨੇ, ਕੀ ਕਸਾਈ ਬਣ ਗਏ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਵਿਚਾਰ ਕਰਨਾ, ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੀ ਯਾਤਰਾ ਕਰਦੇ ਪਏ, ਕਿਹਦੇ ਜ਼ਰੀਏ, ਧਿਆਨ ਦੇ ਜ਼ਰੀਏ, ਜਿਹੜੀ ਆਪਾਂ ਪੰਕਤੀ ਲੈ ਕੇ ਚੱਲੇ ਸੀ, ਬਾਬਾ ਦੇਖੇ ਧਿਆਨ ਦਰ। ਧਿਆਨ ਦੇ ਜ਼ਰੀਏ ਸੰਸਾਰ ਨੂੰ ਵੇਖਦੇ ਪਏ ਆ ਤੇ ਕੀ ਵੇਖਦੇ ਪਏ ਆ? ਕਹਿੰਦੇ ਕੱਲ ਕਾਤੀ ਕਲਯੁਗੀ ਸੁਭਾਅ ਕੈਂਚੀ ਦਾ ਕੰਮ ਕਰਦਾ ਹੈ, ਇਸ ਆਤਮਿਕ ਬਿਰਤੀ ਨੂੰ ਪਰਮਾਤਮਾ ਨਾਲ ਜੁੜਨ ਨਹੀਂ ਦਿੰਦਾ, ਕੱਟ ਪਾ ਦਿੰਦਾ ਵਿੱਚ। ਤੇ ਰਾਜੇ ਕਸਾਈ, ਰਾਜੇ ਰਾਜਾ ਨਹੀਂ ਲਿਖਿਆ, ਰਾਜੇ ਜ਼ਿਆਦਾ ਹੈ। ਰਾਜਾ ਕਿਹਨੂੰ ਕਹਿੰਦੇ? ਜਿਹੜਾ ਪ੍ਰਜਾ ਤੇ ਕੰਟਰੋਲ ਕਰਦਾ ਹੈ, ਸੰਸਾਰ ਤੇ ਕੰਟਰੋਲ ਕਰਦਾ ਰਾਜਾ ਹੈ। ਤੇ ਧਿਆਨ ਦੇਣਾ, ਬਾਣੀ ਚ ਗੁਰੂ ਜੀ ਲਿਖਦੇ ਆ, ਸਭ ਕੁਛ ਲਿਖਿਆ, ਠੀਕ ਹੈ। ਗੁਰੂ ਜੀ ਕਹਿੰਦੇ ਜਿਹੜੇ ਤੇਰੇ ਮਨ ਦੇ ਵਿਚਾਰ ਆ ਇਹ ਰਾਜੇ ਆ, ਜਿਹੜੇ ਮਨ ਦੇ ਵਿਚਾਰ ਆ ਨਾ ਇਹ ਰਾਜੇ ਆ, ਜਿਹੜੇ ਤੇਰੀ ਮਨ ਬਿਰਤੀ ਤੇ ਕੰਟਰੋਲ ਕਰਕੇ ਬੈਠੇ ਆ। ਰਾਜੇ ਕਸਾਈ ਕਹਿੰਦਾ ਤੇਰੇ ਮਨ ਚ ਵਿਚਾਰ ਪੈਦਾ ਹੋਣ ਵਾਲੇ ਹੀ ਕਸਾਈ ਬਣ ਕੇ ਬੈਠੇ ਨੇ। ਕਹਿੰਦਾ ਭਾਵ ਤੈਨੂੰ ਗੁਰੂ ਦੀ ਗੱਲ ਮੰਨਣ ਨਹੀਂ ਦਿੰਦੇ, ਗੁਰੂ ਦੀ ਗੱਲ ਮੰਨਣ ਨਹੀਂ ਦਿੰਦੇ। ਅੰਦਰ ਕਸਾਈ ਬਣ ਕੇ ਬੈਠੇ, ਕਸਾਈ ਦਾ ਕੰਮ ਕੀ? ਬੱਕਰੇ ਵੱਢੀ ਜਾਂਦਾ, ਨਾਤਾ ਤੋੜੀ ਜਾਂਦਾ। ਏਦਾਂ ਹੀ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਤੇਰਾ ਸੁਭਾਅ ਹੈ ਨਾ, ਕਲਯੁਗੀ ਕਿੱਥੋਂ ਬਣਿਆ ਹੈ? ਜੇ ਤੇਰੇ ਚ ਮਾੜੇ ਵਿਚਾਰ ਹੈ ਨਾ, ਜਿਹੜੇ ਤੇਰੇ ਮਨ ਤੇ ਕੰਟਰੋਲ ਕਰਕੇ ਬੈਠੇ ਆ, ਗੁਰੂ ਦਾ ਕੰਟਰੋਲ ਨਹੀਂ ਹੈ ਇਹ ਰਾਜੇ ਤੇਰੇ ਮਾੜੇ ਵਿਚਾਰ, ਕਸਾਈ ਬਣ ਕੇ ਬੈਠੇ ਕੱਟੀ ਤੁਰੀ ਜਾਂਦੇ, ਤੈਨੂੰ ਗੁਰੂ ਚਰਨਾਂ ਤੇ ਦੂਰ ਕਰੀ ਜਾਂਦੇ। ਕਹਿੰਦੇ ਫਿਰ ਕੀ ਹੋਇਆ, ਇਹਦੇ ਨਾਲ ਘਾਟਾ ਕੀ ਪਿਆ? ਤੇ ਪਾਤਸ਼ਾਹ ਦੱਸਣ ਲੱਗੇ, ਕਹਿੰਦੇ ਧਰਮ ਪੰਖ ਕਰ ਉੱਡ ਰਿਹਾ। ਕਿਹੜਾ ਧਰਮ? ਆਪਾਂ ਨੇ ਹੌਲੀ ਜੀ ਕਹਿ ਦੇਣਾ ਵੀ ਰਾਜੇ ਕਸਾਈ ਹੋ ਗਏ ਨੇ, ਹੈ ਨਾ, ਰਾਜੇ ਬਦਮਾਸ਼ ਹੋ ਗਏ ਨੇ, ਇਸ ਕਰਕੇ ਧਰਮ ਜਿਹੜਾ ਨਾ ਪਰ ਲਾ ਕੇ ਉੱਡਣ ਡਿਆ। ਗੁਰੂ ਪਿਆਰੂ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਕੋਈ ਵੀ ਰਾਜਾ ਨਾ ਉਹ ਕਿਸੇ ਧਰਮ ਨੂੰ ਲੱਭਦਾ ਹੋਵੇ, ਉਹ ਵੀ ਕਿਸੇ ਧਰਮ ਨੂੰ ਲੱਭਦਾ, ਖੋਜ ਕਰਦਾ, ਉਹ ਵੀ ਚਾਹੁੰਦਾ ਮੈਂ ਗੁਰੂ ਧਾਰਨ ਕਰਾਂ, ਮੈਂ ਕਿਸੇ ਧਰਮ ਚ ਸ਼ਾਮਿਲ ਹੋਵਾਂ। ਜਿੱਥੇ ਗੁਰੂ ਸਾਹਿਬ ਨੇ ਧਰਮ ਪੰਖ ਕਰ ਉੱਡ ਰਿਹਾ, ਆਪਾਂ ਧਰਮ ਡਾਤਾ ਫੜ ਕੇ। ਗੁਰੂ ਨਾਨਕ ਪਾਤਸ਼ਾਹ ਜੀ ਧਿਆਨ ਦੇ ਜ਼ਰੀਏ ਯਾਤਰਾ ਕਰਨ ਡਏ ਆ, ਇਸ ਸੰਸਾਰ ਚ ਵੇਖਦੇ ਪਏ ਆ, ਸੰਸਾਰ ਦੇ ਵਿੱਚ ਲੋਕਾਂ ਚ ਵਿਚਰਦੇ ਪਏ ਆ। ਲੋਕਾਂ ਚ ਵਿਚਰਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਗੱਲ ਕਹਿਣੀ ਚਾਹੁੰਦੇ। ਕਹਿੰਦੇ ਮੈਂ ਕੀ ਵੇਖਿਆ ਹੈ ਵੀ ਧਰਮ ਜਿਹੜਾ ਨਾ ਪੰਖ ਨਾਲ ਡਾਰੀਆਂ ਮਾਰਦਾ ਪਿੱਤਾ ਉੱਡਦਾ। ਪਾਤਸ਼ਾਹ ਕਿਹੜਾ ਧਰਮ? ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ 206 ਅੰਗ। ਕਹਿੰਦੇ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਸਾਰਿਆਂ ਧਰਮਾਂ ਦੇ ਵਿੱਚ ਸ੍ਰੇਸ਼ਟ ਧਰਮ ਕਿਹੜਾ ਹੈ, ਉੱਚਾ ਤੇ ਸੁੱਚਾ ਧਰਮ ਕਿਹੜਾ? ਕਹਿੰਦੇ ਨਾਮ। ਦੱਸੋ ਉਹਦੇ ਨਾਮ ਨੂੰ ਧਰਮ ਕਹਿੰਦੇ। ਉੱਥੇ ਗੁਰੂ ਕਹਿੰਦੇ ਧਰਮ ਪੰਖ ਕਰ ਉੱਡ ਰਿਹਾ। ਕਹਿੰਦਾ ਭਾਵ ਗੁਰੂ ਨਾਨਕ ਪਾਤਸ਼ਾਹ ਇਸ਼ਾਰਾ ਕਰਦੇ, ਕਹਿੰਦੇ ਮੈਂ ਕੀ ਵੇਖਿਆ ਸੰਸਾਰ ਤੇ, ਕੀ ਵੇਖਿਆ ਮੈਂ ਇੰਨੇ ਲੋਕਾਂ ਕੋਲ ਜਾ ਕੇ, ਕੀ ਹੋ ਰਿਹਾ ਹੈ ਕਿ ਇਹਨਾਂ ਲੋਕਾਂ ਦੇ ਅੰਦਰੋਂ ਜਿਹੜੀ ਨਾਮ ਦੀ ਬਿਰਤੀ ਹੈ, ਸ਼ਬਦ ਦੀ ਬਿਰਤੀ ਜਿਹੜੀ ਹੈ, ਉਹ ਪਰ ਲਾ ਕੇ ਡਾਰੀਆਂ ਮਾਰਦੀ ਫਿਰਦੀ ਹੈ। ਕਹਿੰਦਾ ਭਾਵ ਡਾਰੀਆਂ ਤਾਂ ਆਖਿਆ ਕਿ ਗੁਰੂ ਘਰ ਜਾਂਦੇ ਜ਼ਰੂਰ ਨੇ, ਬਹਿੰਦੇ ਜ਼ਰੂਰ ਨੇ, ਪਰ ਨਾਮ ਦੀ ਮੱਤ ਨਹੀਂ ਲੈਂਦੇ, ਉਹ ਡਾਰੀ ਮਾਰ ਕੇ ਉੱਡ ਜਾਂਦੇ ਅੰਦਰੋਂ। ਠੀਕ ਹੈ, ਹੁਣ ਦੇਖੋ ਗੁਰੂ ਘਰ ਆਪਾਂ ਆਏ ਹਾਂ, ਸਾਡਾ ਆਉਣਾ ਕਬੂਲ ਕਿੱਦਣ ਆਉਣਾ? ਤੁਸੀਂ ਗੁਰੂ ਘਰ ਆਏ ਕਿੱਦਣ ਕਬੂਲ ਹੋ ਜਾਏਗਾ ਕਿ ਅਸੀਂ ਗੁਰੂ ਘਰ ਆਏ, ਗੁਰੂ ਜੀ ਕਬੂਲ ਕਰ ਲੈਣ ਵੀ ਤੁਸੀਂ ਮੇਰੇ ਦਰ ਤੇ ਆ ਗਏ? ਉਹ ਕਿਹੜਾ ਦਿੰਦੇ ਆ, ਕਿਹੜਾ ਸਨਮਾਨ? ਸਭ ਕੁਝ ਲਿਖਿਆ ਬਾਣੀ ਚ, 730 ਅੰਗ ਦੇ ਉੱਤੇ ਪੜ੍ਹਿਓ। ਗੁਰੂ ਜੀ ਕਹਿੰਦੇ ਦਿਨ ਕਿੱਦਣ ਆਏਗਾ, ਸਮਾਂ ਕਿੱਦਣ ਆਏਗਾ, ਜਿੱਦਣ ਤੇਰਾ ਆਉਣਾ ਇੱਥੇ ਲਿਖ ਜਾਏਗਾ ਕਿ ਤੂੰ ਆਇਆ। ਪਾਤਸ਼ਾਹ ਕਿੱਦਣ ਆਏਗਾ, ਬਾਣੀ ਚ ਲਿਖਦੇ ਗੁਰੂ ਜੀ। ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਕਹਿੰਦਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਕਹਿੰਦਾ ਜਿਸ ਬੰਦਾ ਗੁਰੂ ਦੇ ਦਰ ਤੇ ਰੋਜ਼ ਆਉਂਦਾ ਹੈ, ਪਰ ਉਹਦੀ ਨਿਸ਼ਾਨੀ ਹੈ, ਜੇ ਤੇ ਗੁਰੂ ਦੇ ਦੁਆਰੇ ਹੈਗਾ ਤੇ ਉਹਨੂੰ ਸੋਝੀ ਆ ਗਈ ਗੁਰੂ ਦੀ, ਇਸ ਮਾਰਗ ਦੀ ਜੇ ਸੋਝੀ ਆ ਗਈ ਹੈ ਤੇ ਗੁਰੂ ਦੇ ਦਰ ਤੇ ਆਉਣਾ ਕਬੂਲ ਹੋ ਗਿਆ, ਜੇ ਸੋਝੀ ਨਹੀਂ ਆਈ ਅਜੇ ਤੱਕ ਉਹਨੂੰ ਮਤੀ ਨਹੀਂ ਆਈ, ਮਤੀ ਨਹੀਂ ਆਈ, ਆਉਂਦਾ ਰੋਜ਼ ਆ ਗੁਰੂ ਘਰ ਪਰ ਮਤ ਨਹੀਂ ਆਈ, ਸੋਝੀ ਨਹੀਂ, ਸਮਝ ਨਹੀਂ ਲੱਗੀ ਕਿ ਮੈਂ ਕਰਨਾ ਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਸਮਝਾਉਣਾ ਕੀ ਚਾਹੁੰਦੇ, ਕੀ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਜੀ? 1430 ਅੰਗ ਨੇ, ਠੀਕ ਹੈ, ਤੇ 429 ਅੰਗ ਪੜ੍ਹੇ ਜਰਾ। ਪਾਤਸ਼ਾਹ ਬੜੇ ਪਿਆਰ ਨਾਲ ਲਿਖਦੇ, ਧੰਨ ਗੁਰੂ ਅਮਰਦਾਸ ਮਹਾਰਾਜ ਲਿਖਦੇ, ਕਹਿੰਦੇ ਸੀ ਯੁਗ ਮੈਂ ਸੋਭਾ ਨਾਮ ਕੀ ਬਿਨਾਂ ਨਾਵੇਂ ਸੋਭਨ ਹੋਏ। ਕਹਿੰਦੇ ਕਲਯੁਗ ਦਾ ਸਮਾਂ ਇਹਦੇ ਅੰਦਰ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਮਣਾ ਦਰਗਾਹ ਚ ਤੈਨੂੰ ਕਿਸੇ ਧੀਮ ਨਹੀਂ ਮਾਰਦੀ, ਕਿਸੇ ਪੁੱਛਣਾ ਹੀ ਨਹੀਂ ਕਿੱਥੋਂ ਆਇਆ ਤੂੰ, ਕੌਣ ਹੈ ਤੂੰ? ਕਿਉਂਕਿ ਗੁਰੂ ਜੀ ਲਿਖਦੇ ਜਿੰਨੀ ਨਾਮ ਤੇ ਆਇਆ देखो जिन्हें नाम दया गए सतगुरु इला कालना चो सफल हो होए ने जिन्हें नाम दया जे नाम नहीं दया सेवन अप लिखे च पै जाओ तुसी हार गए हो ते बेकार जित गए। 24 घंटे अंदर लड़ाई हो रही 24 घंटे बिना हथियार तो कोई लड़ता नहीं, बिना हथियार तो कोई लड़ता नहीं। तुसी गुरु को हथियार लिया नहीं लड़ना तुसी की है? गुरु को नाम की दात लैनी है। हुण तुसी दसो किसे बंदे ने हथियार ले लिया चलाना नहीं आता, किसे बंदे ने हथियार ले लिया चलाना नहीं आता, रैफल कर पई है डंडा ही है। किसी ने पूछा भाई साहब राती चोर आ गए, कहिंदा हां जी ते तुहाडे कोल ते बंदूक सीगी। हाँ जी हाँ जी पाजी हैगी। तो फिर तुसी क्यों तुसी जागदे सुते जी? कहिंदा जागदा सी। तो फिर कितना खो के लगे समान लैके सब कुछ? नहीं नहीं पाजी वैसे ही नहीं, दसो दसो की गल होगी। कहिंदा पाजी बंदूक तो मैं लई है पर मैनू चलाउणी नहीं। हुण बंदूक कोल आ फिर भी चोर हैवी आ किहड़ी गल्लों? क्योंकि चलाउणी नहीं आउंदी। पंजां प्यारां दे कोल अमर छकिया, नाम दी दात लई है फिर भी बेकार हैवी है। बंदूक कोल है पर नाम सिमरन करना नहीं आता, सुत शब्द नाल जुड़ना नहीं आता। बंदूक ही करूगी भाई, हर एक चीज की विचार करनी जरा। क्योंकि गुरु साहब ने तई देखिया राम राम करता सब जग फिरे, राम ना पाया जाए ना सारा संसार रब रब करता फिरता, वाहगुरु वाहगुरु राम राम करता फिरता, रब नहीं मिलता पाया किहड़ी गलों? क्योंकि सुत शब्द का मिलाप किवें करना है? गुरु चरणा च सोझ ही नहीं लेंदे। जिहदे च सोझ ही नहीं है कि मिलूगा? तां उन्होंने कहा कहिंदे कल काती राजे कसाई धर्म पंख कर उड़ रहा। कहिंदे इस मन दे अंदरों धर्म दी मत नाम दी मत जिहड़ी है उह ते उडारियां मारदी फिरदी। हुण तुसीं देखो 225 अंग ते पढ़ो, धन गुरु नानक पातशाह कहिंदे कहिंदे गुरमत छोड़े उजड़ जाई। दसो कहता जब गुरु की मत ही छड़ी उजड़ेगा, उजड़ने का मतलब की है? आ सी छेगा किसी होर सी च जाएगा, आ घर छेगा किसी होर घर जाएगा। उजड़ने का मतलब की होंगे? जिन्हों को टिकाणा ना मिले रोज दिहाड़ी कदी कित कदी कित कदी कित कहते उजड़े। सो ऐसी मनवृत्ति बनानी है कि जो गुरबाणी पढ़नी है, गुरबाणी पढ़द्या पढ़द्या मन बिरती उत्थे टिकाउणी है ते गुरु चरणां च अपने आप नूं बिठाउणा है। जिहड़ा गुरु साहब ने कहा गुरु द्वारे होए, कहिंदा जे गुरु दे द्वारे ते होएगा बैठेगा टिकेगा ते तेरी पहली पछाण है। सोझी पाए सी तेनूं सोझी होनी चाहीदी है इस मार्ग की। ते जे तेनूं आउंदिआं तूं गिनती करे, आउंदिआं गिनती करे साल हो गया, 2 साल हो गए, 3 साल हो गए, 4 साल हो गए, 5 साल हो गए, तुम मनो असी गुरु घर आना गिनती करते हैं गिनती कि सानू इन्ने ऐतवार हो गए, इन्ने वीरवार हो गए, इन्ने सोमवार हो गए, आंदे नू साल हो गया, 2 साल हो गया। सच मनो जे तुसी अजे गुरु घर नहीं आए, अजे नहीं आए। तुसी कोई सज्जन सी महापुरखा नू मिलन गए, महापुरखा नू कहन लगे कहते जी 5 ऐतवार हो गए आंदे नू। तो महापुरख बड़े प्यार ना कहते वेख्या ध्यान नहीं कदी, तो अगो कहन लगा मैं तैनू चाह पिया गया। महापुरख फिर कहते कहते वेख्या ध्यान नहीं, कहते मैं तैनू चाह पियाई अज, कहते नहीं वेख्या नहीं मैं। कहते कमाल है मैं चाह पिया गया, तुसी मैनू कहा शाबाश है, मालिक चढ़दी कला करे, तो हुण तुसी कहते मैं वेख्या ही नहीं। कहते नहीं मैं नहीं वेख्या बेटे। दूजा जाना उन्होंने लिया के कहने आया तड़को आद्या 2 साल हो गए, वह भी कहना आज जी मैंने 2 साल हो गए। तो महापुरख हस के कहते कहते यार वेखे तेन भी कदी नहीं, कहते मैं तो 2 साल हो गया आद्या तड़को, कहते नहीं वेख्या नहीं कदी। कमाल की गल है, चलो मनिया है तो 5 ऐतवार आया तो मैंने 2 साल हो गया आद्या, तुम मैनू भी नहीं वेख्या? कहते नहीं मैं नहीं वेख्या कदी। वाह भाई, दोनों क्रोध आने लग पाया, कमाल की खेड है। असि चाहवा प्या पर थक गए तो कहते वेखे ही नहीं कदी। उत्थे एक गुरसिख प्यारा खड़ा सी, ਤੇ ਮਹਾਂਪੁਰਖ ਨੂੰ ਆਵਾਜ਼ ਮਾਰਦੇ ਉਹ ਖਾਲਸਾ ਤੇਰਾ ਬਾਈ। ਹਾਂਜੀ ਉਹ ਤੈਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ ਬਈ? ਇਹਨਾਂ ਨੂੰ ਹੋ ਗਿਆ 5 ਐਤਵਾਰ ਤੇ ਇਹਨਾਂ ਨੂੰ ਹੋ ਗਏ 2 ਸਾਲ, ਤੈਨੂੰ ਕਿੰਨਾ ਚਿਰ ਹੋ ਗਿਆ ਆਉਂਦਿਆਂ ਨੂੰ? ਅੱਗੋਂ ਹੱਥ ਜੋੜ ਕੇ ਕਹਿੰਦਾ ਕਹਿੰਦਾ ਪਾਤਸ਼ਾਹ ਤੈਨੂੰ ਹੀ ਪਤਾ ਹੋਊ ਮੈਂ ਅੱਜ ਵੀ ਆਇਆ ਕਿ ਨਹੀਂ ਆਇਆ, ਅੱਜ ਵੀ ਮੈਂ ਆਇਆ ਕਿ ਨਹੀਂ ਆਇਆ, ਆਪ ਜੀ ਨੂੰ ਪਤਾ ਹੋਊ, ਮੈਨੂੰ ਕੀ ਪਤਾ ਜੀ ਮੈਂ ਕਦੋਂ ਦਾ ਆਉਣਾ। ਇਹ ਤਾਂ ਤੁਸੀਂ ਹਾਜ਼ਰੀ ਲਾ ਲਓ ਤੇ ਲਾ ਲਓ, ਹੁਣ ਹਿਸਾਬ ਲਾਓ। ਉਹ ਨਹੀਂ ਦੱਸ ਰਿਹਾ ਇਹਨੂੰ ਕਿੰਨਾ ਚਿਰ ਹੋ ਗਿਆ ਆਉਂਦਿਆਂ ਨੂੰ, ਮਹਾਂਪੁਰਖ ਦੱਸਦੇ ਕਹਿੰਦੇ ਨੂੰ 10 ਸਾਲ ਹੋ ਗਏ ਆਉਂਦੇ ਨੂੰ। ਉਹ ਫਿਰ ਕਹਿੰਦਾ ਤੁਹਾਨੂੰ ਇਹਦੇ 10 ਸਾਲ ਯਾਦ ਆ, ਸਾਡੇ 2 ਸਾਲ ਯਾਦ ਨਹੀਂ, ਸਾਡੇ 5 ਐਤਵਾਰ ਯਾਦ ਨਹੀਂ। ਉਹ ਪਤਾ ਹੀ ਕਹਿੰਦੇ ਕਹਿੰਦੇ ਕਿਉਂਕਿ ਤੁਸੀਂ 2 ਸਾਲਾਂ 'ਚ ਅਜੇ ਆਏ ਨਹੀਂ, 5 ਐਤਵਾਰ ਅਜੇ ਆਏ ਨਹੀਂ, ਇਹਨੂੰ 10 ਸਾਲ ਹੋ ਗਏ ਇੱਥੇ ਆਉਂਦੇ ਨੂੰ। ਇਹ ਟਿਕ ਗਿਆ ਆ, ਇਹਦੀ ਬਿਰਤੀ ਟਿਕ ਗਈ ਹੈ। ਜਿਹਦੀ ਬਿਰਤੀ ਟਿਕ ਗਈ ਉਹਦੀ ਹਾਜ਼ਰੀ ਹੈ, ਜਿਹਦੀ ਬਿਰਤੀ ਟਿੱਕੀ ਨਹੀਂ ਉਹ ਗੈਰ ਹਾਜ਼ਰੀ ਹੈ। ਐਵੇਂ ਨਾ ਭੁਲੇਖੇ ਜਿਹਾ 'ਚ ਪੈ ਜਾਓ ਕਿਤੇ, ਸਰੀਰ ਕਰਕੇ ਆਪਾਂ ਵਿਖਾਈ ਦਈਏ। ਮਨ ਬਿਰਤੀ ਸਾਡੀ ਸੁਣਨ ਤੋਂ ਤਿਆਰ ਹੈ ਨਹੀਂ ਕੁਛ ਵੀ, ਜਿੰਨਾ ਚਿਰ ਆਪਾਂ ਸੁਣਾਂਗੇ ਨਹੀਂ ਉਹਨਾਂ ਚਿਰ ਨਹੀਂ ਬੇੜਾ ਪਾਰ ਹੋਣਾ। ਇਹ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਨਾਨਕ ਪਾਤਸ਼ਾਹ ਕਹਿੰਦੇ ਵੇਖੋ ਮੈਨੂੰ ਪੁੱਛੋ ਮੈਂ ਵੇਖਣ ਕੀ ਡਿਆ। ਪਾਤਸ਼ਾਹ ਕੀ ਵੇਖਿਆ ਆਪਣੇ? ਕਹਿੰਦੇ ਕੂੜ ਅਮਾਵਸ। ਦੇਖੋ ਮੱਸਿਆ ਦੀ ਰਾਤ ਕਾਲੀ ਹੁੰਦੀ, ਤੇ ਗੁਰੂ ਸਾਹਿਬ ਨੇ ਜਿਹਦੇ ਮਨ ਬਿੱਤੀ ਅੰਦਰ ਸੰਸਾਰ ਦੇ ਪਦਾਰਥ ਟਿਕੇ ਆ, ਝੂਠ ਟਿਕਿਆ ਹੈ, ਕਹਿੰਦੇ ਉਹਦੇ ਅੰਦਰ ਮੱਸਿਆ ਦੀ ਰਾਤ ਵਾਲਾ ਹਿਸਾਬ ਹੈ। ਮੱਸਿਆ ਦੀ ਰਾਤ ਹੋਵੇ ਚੰਦਰਮਾ ਨਹੀਂ ਦਿਸਦਾ, ਕਹਿੰਦੇ ਅੰਦਰ ਅਗਿਆਨਤਾ ਦਾ ਹਨੇਰਾ ਹੋਵੇ ਅੰਦਰੋਂ ਪ੍ਰਕਾਸ਼ ਨਹੀਂ ਦਿਖਦਾ, ਅੰਦਰ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ। ਜਿੰਨਾ ਮਰਜ਼ੀ ਜ਼ੋਰ ਲਾ ਲਿਓ ਕਿਉਂਕਿ ਸਾਡੇ ਅੰਦਰ ਹਨੇਰਾ ਆ ਅਗਿਆਨਤਾ ਦਾ। ਉਹਨਾਂ ਨੇ ਪਾਛਾ ਦੇਖਦੇ ਪਏ, ਝਾਤੀਆਂ ਮਾਰਦੇ ਪਏ ਸਾਰਿਆਂ ਦੇ ਅੰਦਰ ਧਿਆਨ ਦੇ ਜ਼ਰੀਏ, ਤੇ ਝਾਤੀ ਮਾਰ ਕੇ ਸੰਸਾਰ ਨੂੰ ਸਮਝਾਉਂਦੇ ਪਏ, ਕਹਿੰਦੇ ਸੰਸਾਰ ਵਾਲਿਓ ਧਿਆਨ ਨਾਲ ਸੁਣੋ। ਕਹਿੰਦੇ ਪੂਰਾ ਮਾਵਸ, ਕਹਿੰਦੇ ਤੁਹਾਡੇ ਅੰਦਰ ਝੂਠ ਦੀ ਇੱਕ ਹਨੇਰੀ ਰਾਤ ਹੈ ਮੱਸਿਆ ਵਰ, ਕਿਉਂਕਿ ਮੱਸਿਆ ਦੀ ਰਾਤ ਤੇ ਕਦੀ ਚੰਦਰਮਾ ਦਿਖਾਈ ਨਹੀਂ ਦਿੰਦਾ, ਪਰ ਚੰਦਰਮਾ ਜਾਂਦਾ ਕਿਤੇ ਨਹੀਂ ਹੈ। ਮੱਸਿਆ ਦੀ ਰਾਤ ਆਉਂਦੇ ਵੀ ਚੰਦਰਮਾ ਉੱਥੇ ਹੀ ਹੁੰਦਾ। ਤੁਸੀਂ ਕਹੋਗੇ ਇੱਦਾਂ ਕਿੱਦਾਂ, ਚੰਦਰਮਾ ਤੇ ਖਤਮ ਹੋ ਜਾਂਦਾ, ਚੰਦਰਮਾ ਤਾਂ ਹੁੰਦਾ ਹੀ ਨਹੀਂ। ਗੁਰਬਾਣੀ ਚ ਪੜੋ, ਧੰਨ ਗੁਰੂ ਨਾਨਕ ਪਾਤਸ਼ਾਹ ਹੀ ਨਹੀਂ ਗਿਆ, ਕਹਿੰਦੇ ਅਮਵੱਸਿਆ ਚੰਦ ਗੁਪਤ ਗਨਾਰ ਬੂਝੇ ਗਿਆਨੀ ਸ਼ਬਦ ਵਿਚਾਰ। ਅਮਵੱਸਿਆ ਕਹਿੰਦੇ ਮੱਸਿਆ ਵਾਲੀ ਰਾਤ ਅੰਦਰ, ਅਮਵੱਸਿਆ ਚੰਦ ਗੁਪਤ ਗਨਾਰ, ਕਹਿੰਦੇ ਮੱਸਿਆ ਵਾਲੀ ਰਾਤ ਦੇ ਅੰਦਰ ਵੀ ਆਕਾਸ਼ ਦੇ ਅੰਦਰ ਚੰਦਰਮਾ ਅਲੋਪ ਹੁੰਦਾ ਹੈ, ਬੂਝੇ ਗਿਆਨੀ ਸ਼ਬਦ ਵਿਚਾਰ। ਇਸ਼ਾਰਾ ਕੀਤਾ ਕਹਿੰਦੇ ਜਿਵੇਂ ਇਸ ਕਾਲੀ ਰਾਤ ਦੇ ਅੰਦਰ ਵੀ ਚੰਦਰਮਾ ਅਲੋਪ ਹੁੰਦਾ ਹੈ, ਕਹਿੰਦੇ ਸਾਡੀ ਅਗਿਆਨਤਾ ਦੇ ਅੰਦਰ ਵੀ ਪ੍ਰਕਾਸ਼ ਹੈ, ਸਾਡੀ ਗਿਆਨਤਾ ਦੇ ਅੰਦਰ ਵੀ, ਅਗਿਆਨਤਾ ਦੇ ਅੰਦਰ ਵੀ ਗਿਆਨ ਹੈ, ਪਰ ਗੁਰੂ ਸਾਹਿਬ ਨੇ ਬੂਝੇ ਗਿਆਨੀ ਸ਼ਬਦ ਵਿਚਾਰ। ਗਿਆਨੀ ਕੀ ਹੈ? ਆਤਮਿਕ ਸੋਝੀ ਰੱਖਣ ਵਾਲਾ, ਪਹਿਰਾਵਾ ਨਹੀਂ ਕੋਈ, ਕਹਿੰਦੇ ਆਤਮਿਕ ਸੋਝੀ ਰੱਖਣ ਵਾਲਾ, ਗੁਰੂ ਦੇ ਮਾਰਗ ਤੇ ਚੱਲਣ ਵਾਲਾ, ਗੁਰਬਾਣੀ ਨੂੰ ਪੜ੍ਹ ਕੇ ਸਮਝਣ ਵਾਲਾ, ਇਸ ਗੱਲ ਦੀ ਵਿਚਾਰ ਕਰ ਲੈਂਦਾ ਹੈ, ਸ਼ਬਦ ਵਿਚਾਰ ਉਪਦੇਸ਼ ਦੀ ਵਿਚਾਰ ਕਰਕੇ ਸਮਝ ਲੈਂਦਾ ਹੈ ਕਿ ਜਿਵੇਂ ਮੱਸਿਆ ਦੀ ਕਾਲੀ ਰਾਤ ਹੈ ਪਰ ਚੰਦਰਮਾ ਆਕਾਸ਼ ਦੇ ਅੰਦਰ ਅਲੋਪ ਹੈ, ਕਹਿੰਦੇ ਏਦਾਂ ਹੀ ਸਾਡੇ ਅੰਦਰ ਭਾਵੇਂ ਅਗਿਆਨਤਾ ਦਾ ਹਨੇਰਾ ਹੈ ਪਰ ਫਿਰ ਵੀ ਪਰਮਾਤਮਾ ਸਾਡੇ ਅੰਦਰ ਅਲੋਪ ਬੈਠਾ ਹੈ, ਉਹਨੂੰ ਸਮਝ ਲੱਗ ਜਾਂਦੀ। ਆਮ ਬੰਦੇ ਨੂੰ ਨਹੀਂ ਸਮਝ ਲੱਗ, ਆਮ ਬੰਦਾ ਕੀ ਕਹਿੰਦਾ? ਕਦੀ ਦੇਖਿਓ ਜਿੰਨਾ ਚਿਰ ਸਾਨੂੰ ਸੋਝੀ ਨਹੀਂ ਹੈ, ਅੰਦਰ ਅਗਿਆਨਤਾ ਹੈ, ਸਵਾਲ ਪੈਦਾ ਹੁੰਦਾ। ਰੱਬ ਦਾ ਪਿਆਰਾ, ਦੁੱਖ ਦਾ ਸਮਾਂ ਆ ਗਿਆ, ਦੁੱਖ ਦਾ ਸਮਾਂ ਆ ਗਿਆ, ਸੰਸਾਰ ਨੂੰ ਵੇਖਦਾ ਭੱਜੇ ਫਿਰਦੇ ਮੈਂ ਦੁਖੀ ਹੈਗਾ, ਸਵਾਲ ਪੈਦਾ ਕਰਦਾ, ਕਹਿੰਦਾ ਜੇ ਰੱਬ ਹੈਗਾ ਤੇ ਮੇਰੇ ਹੀ ਇੱਦਾਂ ਕਿਉਂ ਕੀਤਾ, ਮੈਨੂੰ ਦੁੱਖ ਕਿਉਂ ਦਿੱਤੇ, ਬਾਕੀ ਨਹੀਂ ਬੈਠੇ? ਇਹ ਅਗਿਆਨਤਾ ਹੈ, ਅਗਿਆਨਤਾ। ਕਹਿੰਦਾ ਮੈਨੂੰ ਦੁੱਖ ਦੇਈ ਜਾਂਦਾ, ਆਹ ਦੁਨੀਆਂ ਭੱਜੀ ਫਿਰਦੀ, ਦੁਨੀਆਂ ਤੁਰੀ ਫਿਰਦੀ, ਸਭ ਸੌਖੇ ਤੁਰੇ ਫਿਰਦੇ, ਮੈਂ ਦੁਖੀ, ਮੈਨੂੰ ਦੁੱਖ ਦੇਣੇ ਸੀ, ਮੈਂ ਹੀ ਦਿਸਿਆ ਸੀ, ਅਗਿਆਨਤਾ ਹੈ। ਗੁਰੂ ਚਰਨਾਂ ਵਿੱਚ ਬੈਠਦਾ ਹੈ, ਗੁਰੂ ਜੀ ਸਮਝਾਉਂਦੇ ਪਿਆਰ ਦੇ ਨਾਲ, ਕਹਿੰਦੇ ਭਾਈ ਗੱਲ ਸੁਣ, ਕੀ ਗੱਲ ਹੋ ਗਈ? ਕਹਿੰਦੇ ਜੇ ਰੱਬ ਨੂੰ ਮੈਂ ਹੀ ਦਿਸਿਆ, ਜੇ ਰੱਬ ਹੈਗਾ ਤੇ ਰੱਬ ਲਈ ਸਾਰੇ ਕੁਝ ਹੈ, ਤੁਹਾਨੂੰ ਮੈਂ ਹੀ ਦਿਸਿਆ, ਮੈਨੂੰ ਦੁੱਖ ਦੇਣ ਡਿਆ। ਗੁਰੂ ਸਾਹਿਬ ਬੜੇ ਪਿਆਰ ਨਾਲ ਸਮਝਾਉਂਦੇ ਆ, ਕਹਿੰਦੇ ਭਾਈ ਗੱਲ ਸੁਣ, ਇਹ ਸੰਸਾਰੀ ਦੁੱਖ ਤੇ ਸੁੱਖ ਜਿਹੜੇ ਨਾ ਇੱਕੋ ਜਿਹੇ ਨੇ। ਜਿਹਨਾਂ ਸੁਖੀ ਕਹਿੰਦਾ ਫਿਰ ਤਾਂ ਵੀ ਦੁਖੀ ਨੇ, ਐਵੇਂ ਦੁਖੀ ਨੇ। ਮੈਨੂੰ ਪੁੱਛ ਕੇ ਦੇਖੋ, ਕਿਤੇ ਇੰਨਾ ਸੁੱਖ ਉਹਨਾਂ ਦੇ ਘਰ। ਤੇ ਗੁਰੂ ਜੀ ਕਹਿੰਦੇ ਨਹੀਂ, ਮੈਨੂੰ ਪੁੱਛ ਕੇ ਦੇਖ, ਜਿਹੜੇ ਸੁੱਖ ਵੇਖਦਾ ਫਿਰਦਾ ਉਹ ਵੀ ਦੁੱਖ ਨੇ, ਜਿਹੜੇ ਦੁੱਖ ਵੇਖਦਾ ਫਿਰਦਾ ਵੀ ਸੁੱਖ ਨੇ, ਇੱਕੋ ਜਿਹੇ ਨੇ। ਪਰ ਤੇਰੇ ਸਮਝਣ ਚ ਫਰਕ ਹੈ। ਤੇ ਜੇ ਤੂੰ ਕਹਿੰਦਾ ਵੀ ਤੈਨੂੰ ਕੁਝ ਵੱਖਰਾ ਮਿਲਿਆ, ਉਹਨੂੰ ਕੁਝ ਵੱਖਰਾ ਮਿਲਿਆ, ਤੇ ਭਾਈ ਮਨ ਮੂਰਖ ਇਹ ਬਿਰਲਾ ਹੀ ਪੂਰਬ ਲਿਖਿਆ ਲਿਖਿਆ ਭਾਈ ਇਹ ਕਹਿੰਦੇ ਮਨਾ ਮੂਰਖਾ ਰੋ ਨਾ ਕਰਲਾ ਨਾ, ਇਹ ਪਿਛਲੇ ਕਰਮਾਂ ਦੇ ਆਧਾਰ ਤੇ ਜੋ ਮਿਲਣਾ ਨਾ ਮਿਲਦਾ ਪਿਆ ਇੱਕ ਦੂਜੇ ਨੂੰ, ਕਾਲਾ ਨਾ ਬੋ। ਹੁਣ ਵਿਚਾਰ ਕਰਨੀ ਹੈ, ਗੁਰੂ ਦੇ ਚਰਨਾਂ ਵਿੱਚ ਬੈਠਣ ਵਾਲੇ ਨੂੰ ਸੋਝੀ ਆ ਗਈ ਹੈ ਕਿ ਅਗਰ ਮੈਨੂੰ ਕੋਈ ਦੁੱਖ ਮਿਲ ਰਿਹਾ, ਕੋਈ ਸੁੱਖ ਮਿਲ ਰਿਹਾ, ਮੇਰੇ ਕਰਮਾਂ ਨਾਲ ਮਿਲ ਰਿਹਾ, ਉਹਦਾ ਰੋਣਾ ਧੋਣਾ ਖਤਮ ਹੋ ਜਾਂਦਾ। ਪਰ ਜਿੰਨਾ ਚਿਰ ਗੁਰਬਾਣੀ ਦੀ ਸਮਝ ਨਾ ਆਵੇ ਨਾ, ਉਹ ਗੁਰੂ ਚਰਨਾਂ 'ਚ ਬੈਠਾ ਵੀ ਰੋਈ ਜਾਂਦਾ, ਗੁਰੂ ਚਰਨਾਂ 'ਚ ਬੈਠਾ ਵੀ ਕਹੀ ਜਾਂਦਾ ਸਾਡੇ ਭਾਗਾਂ 'ਚ ਦੁੱਖ ਲਿਖੇ ਨੇ, ਸਾਨੂੰ ਦੁੱਖ ਮਿਲਣੇ, ਹੋਰ ਨਹੀਂ ਕਿਸੇ ਨੂੰ ਮਿਲਣੇ। ਤਾਂ ਗੁਰੂ ਸਾਹਿਬਾਂ ਕਹਿੰਦੇ ਕਹਿੰਦੇ ਭਾਈ ਜਿੱਦਣ ਤੂੰ ਗੁਰੂ ਦੇ ਦਰ ਤੇ ਆ ਜਾਏਗਾ, ਗੁਰੂ ਦੇ ਚਰਨਾਂ 'ਚ ਬੈਠ ਜਾਏਗਾ, ਤੇਰੀ ਨਿਸ਼ਾਨੀ ਹੈ ਜਿੱਦਣ ਤੈਨੂੰ ਸੋਝੀ ਆ ਗਈ ਨਾ ਇਸ ਮਾਰਗ ਦੀ, ਜਿੱਦਣ ਤੈਨੂੰ ਸੰਸਾਰ ਦਾ ਗਿਆਨ ਆ ਗਿਆ ਵੀ ਇਹ ਸੰਸਾਰ ਝੂਠ ਹੈ, ਕੂੜ ਹੈ, ਸਭ ਝੂਠ ਹੈ। ਕਹਿੰਦੇ ਕੂੜ ਅਮਾਵਸ, ਤੇਰੇ ਅੰਦਰ ਇਸ ਝੂਠ ਨੇ ਇੱਕ ਰਾਤ ਬਣਾਈ ਹੋਈ, ਹਨੇਰਾ ਪੈਦਾ ਕੀਤਾ ਹੋਇਆ ਹੈ ਅਗਿਆਨਤਾ ਦਾ, ਜਿਸ ਕਰਕੇ ਤੇਰੇ ਅੰਦਰ ਅੰਦਰ ਚੰਦਰਮਾ ਹੈ ਪਰ ਤੈਨੂੰ ਦਿਸਦਾ ਨਹੀਂ ਚੜਿਆ ਕਿੱਥੇ ਹੈ, ਕਿੱਥੇ ਦਿਸਦਾ ਹੀ, ਕਾਰਨ ਸਿਰਫ ਇੰਨਾ ਹੀ ਹੈ। ਗੁਰੂ ਸਾਹਿਬ ਬਣ ਕਹਿਣ ਲੱਗੇ ਕਹਿੰਦੇ ਹੋ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਗੋਈ। ਕਹਿੰਦੇ ਜਿਹਨਾਂ ਦੇ ਅੰਦਰ ਪਿਆਰ ਪੈਦਾ ਹੁੰਦਾ, ਜਿਹਨਾਂ ਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ, ਜਿਹਨਾਂ ਦੇ ਅੰਦਰ ਗੁਰਬਾਣੀ ਘਰ ਕਰ ਲੈਂਦੀ ਹੈ, ਜਿਹਨਾਂ ਅੰਦਰ ਗੁਰਬਾਣੀ ਟਿਕ ਜਾਂਦੀ ਹੈ, ਉਹਨਾਂ ਦੀ ਬਿਰਤੀ ਬਦਲ ਜਾਂਦੀ ਹੈ। ਕੈਸੀ ਬਿਰਤੀ ਬਦਲ ਜਾਂਦੀ? ਗੁਰੂ ਸਾਹਿਬ ਨੇ ਕਹਿੰਦੇ ਹਉਂ ਭਾਲ ਵਿਕੁੰਨੀ ਹੋਈ। ਕਹਿੰਦੇ ਫਿਰ ਉਹ ਰੱਬ ਲੱਭਦੀ ਹੈ, ਉਹ ਆਪਣੇ ਅੰਦਰ ਦਾ ਚਾਨਣ ਲੱਭਦੀ ਹੈ, ਉਹ ਆਪਣੇ ਅੰਦਰ ਜਗ ਦੀ ਜੋਤ ਨੂੰ ਲੱਭਦੀ ਹੈ, ਵਿਆਕਲ ਹੁੰਦੀ ਹੈ। ਵਿਆਕਲ ਦਾ ਮਤਲਬ ਕੀ ਹੈ? ਕਾਲੀ ਪੈਂਦੀ ਹੈ। ਤੁਸੀਂ ਕਦੀ ਦੇਖਿਓ ਸਾਡੇ ਕਿਸੇ ਸੰਬੰਧ ਦਾ ਪਤਾ ਲੱਗੇ ਵੀ ਫਲਾਣਾ ਸੋ ਮੇਰਾ ਉਹਦੇ ਨਾਲ ਨਾਤਾ ਹੈ, ਤੇ ਕਿਤੇ ਪਤਾ ਲੱਗ ਜਾਏ ਵੀ ਯਾਰ ਕਦੋਂ ਮਿਲਣ ਆ ਰਿਹਾ, ਤਾਂ ਆਪਾਂ ਵਿਆਕੁਲ ਭੱਜੇ ਹੀ ਫਿਰਦੇ ਹਾਂ, ਕਦੋਂ ਮਿਲੇਗਾ, ਕਦੋਂ ਮਿਲੇਗਾ, ਕਦੋਂ ਮਿਲੇਗਾ। ਏਦਾਂ ਹੀ ਮਨਬਿਰਤੀ ਵਿਆਕੁਲ ਹੁੰਦੀ ਹੈ, ਪਰਮਾਤਮਾ ਕਦੋਂ ਮਿਲੇਗਾ, ਕਦੋਂ ਅੰਦਰੋਂ ਆਪਾਂ ਦੇਖਾਂਗੇ ਉਸ ਗਿਆਨ ਨੂੰ, ਉਸ ਪ੍ਰਕਾਸ਼ ਨੂੰ, ਉਸ ਚਾਨਣ ਨੂੰ ਅੰਦਰੋਂ ਕਦੋਂ ਦੇਖਾਂਗੇ। ਹੁਣ ਪ੍ਰਕਾਸ਼ ਨੂੰ ਚਾਨਣ ਨੂੰ ਦੇਖਣ ਲਈ ਗੁਰੂ ਪਿਆਰਿਓ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਸਾਨੂੰ ਇਹ ਵੀ ਸੋਝੀ ਨਹੀਂ ਹੈ ਵੀ ਸੰਸਾਰ ਝੂਠ ਆ, ਇਸ ਸਰੀਰ ਦਾ ਸਾਡਾ ਕੋਈ ਨਾਤਾ ਨਹੀਂ, ਸਾਨੂੰ ਨਹੀਂ ਸੋਝੀ ਹੋਈ, ਅਸੀਂ ਤਾਂ ਜੁੜੇ ਹੋਏ। ਠੀਕ ਹੈ, ਇੱਕ ਦਿਨ ਕੀ ਹੋਇਆ, ਰੱਬ ਦੇ ਪਿਆਰੇ ਕਿਸੇ ਅੰਨੇ ਕੋਲ ਬੈਠੇ, ਕਿਸੇ ਅੰਨੇ ਕੋਲ ਬੈਠੇ, ਉਸਨੂੰ ਦਿਸਦਾ ਨਹੀਂ ਸੀ, ਉਹ ਬਾਈ ਬਰਥੀ ਅੰਨਾ ਸੀ, ਉਹਦੇ ਕੋਲ ਜਾ ਕੇ ਬੈਠ ਗਏ। ਇਹਦੀ ਗੱਲ ਨਹੀਂ, ਗਿਆਨ ਦੀ ਗੱਲ ਕੋਈ ਵੀ ਕਰ ਸਕਦਾ। ਅੰਨੇ ਕੋਲ ਜਾ ਕੇ ਭਾਈ ਸਾਹਿਬ ਬੈਠ ਗਏ ਤੇ ਉਹਨਾਂ ਦੇ ਮੂੰਹੋਂ ਸੁਭਾਵਕ ਨਿਕਲ ਗਿਆ। ਅੰਨੇ ਨੂੰ ਕਹਿੰਦੇ ਕਹਿੰਦੇ ਭਾਈ ਸਾਹਿਬ ਤੁਹਾਡੀ ਜ਼ਿੰਦਗੀ ਤੇ ਹਨੇਰਾ ਹੀ ਹੈ, ਤੁਹਾਡੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ। ਉਹ ਅੰਨਾ ਕਹਿੰਦਾ ਭਾਈ ਸਾਹਿਬ ਦੁਬਾਰਾ ਬੋਲਿਓ ਤੁਸੀਂ ਕੀ ਕਿਹਾ। ਕਹਿੰਦੇ ਯਾਰ ਮੈਂ ਤੈਨੂੰ ਕਿਹਾ ਵੀ ਤੇਰੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ ਹੈ। ਅੰਨਾ ਗੱਲ ਸੁਣ ਕੇ ਪਤਾ ਕਹਿੰਦਾ ਕਹਿੰਦਾ ਭਾਈ ਸਾਹਿਬ ਹਨੇਰਾ ਕਿਹਨੂੰ ਕਹਿੰਦੇ, ਹਨੇਰਾ ਕੀ ਹੁੰਦਾ। ਉਹ ਦੂਜਾ ਬੰਦਾ ਕਹਿੰਦਾ ਤੈਨੂੰ ਹਨੇਰਾ ਨਹੀਂ ਪਤਾ। ਕਹਿੰਦਾ ਨਹੀਂ। ਕਹਿੰਦਾ ਉਹ ਕਿਉਂ। ਅੰਨਾ ਜਵਾਬ ਦਿੰਦਾ ਹੈ ਕਹਿੰਦਾ ਭਾਈ ਸਾਹਿਬ ਹਨੇਰੇ ਨੂੰ ਵੇਖਣ ਲਈ ਵੀ ਅੱਖਾਂ ਚਾਹੀਦੀਆਂ ਨੇ, ਬਿਨਾਂ ਅੱਖਾਂ ਤੋਂ ਹਨੇਰਾ ਵੀ ਨਹੀਂ ਪਤਾ ਚੱਲਦਾ, ਅੱਖਾਂ ਚਾਹੀਦੀਆਂ ਨੇ। ਤੇ ਅੱਖਾਂ ਤੇ ਮੇਰੇ ਕੋਲ ਹੈ ਨਹੀਂ, ਤੇ ਮੈਨੂੰ ਕੀ ਪਤਾ ਹਨੇਰਾ ਕੀ ਹੁੰਦਾ ਤੇ ਚਾਨਣ ਕੀ ਹੁੰਦਾ। ਇਸ ਕਰਕੇ ਗੁਰੂ ਸਾਹਿਬ ਬਣ ਕਹਿੰਦੇ ਕਹਿੰਦੇ ਉਹ ਮਨਾ ਸੰਸਾਰ ਝੂਠ ਆ, ਇਹ ਪਤਾ ਹੋਣ ਲਈ ਵੀ ਗੁਰੂ ਚਰਨਾਂ ਚੋਂ ਗਿਆਨ ਦੀਆਂ ਅੱਖਾਂ ਚਾਹੀਦੀਆਂ, ਉਹਨਾਂ ਚਿਰ ਨਹੀਂ ਪਤਾ ਲੱਗਦਾ ਇਹ ਝੂਠ ਹੈ ਵੀ ਸੱਚ ਹੀ ਲੱਗਦਾ। ਗੱਲ ਸੱਚ ਆ, ਆਪਾਂ ਤੇ ਗੱਲ ਅੰਨੇ ਨੂੰ ਜਾ ਕੇ ਕਹਿਣੀ ਹੈ ਵੀ ਤੁਹਾਡੀ ਜ਼ਿੰਦਗੀ ਤਾਂ ਹਨੇਰਾ ਹੀ ਹੈ, ਕਿਉਂਕਿ ਅਸੀਂ ਹਨੇਰਾ ਚਾਨਣ ਵੇਖ ਲਿਆ, ਸਾਨੂੰ ਪਤਾ ਹਨੇਰਾ ਕਿੱਦਾਂ ਦਾ ਹੁੰਦਾ। ਠੀਕ ਹੈ, ਸਾਡੀ ਤਾਕਤ ਹੈ ਹਨੇਰਾ ਵੇਖਣ ਦੀ, ਜਦੋਂ ਰਾਤ ਹਨੇਰਾ ਹੋ ਗਿਆ ਤੇ ਆਪਾਂ ਨੂੰ ਦਿਸਿਆ ਕੁਛ ਨਹੀਂ। ਠੀਕ ਹੈ, ਸਾਡੀ ਤਾਕਤ ਘੱਟ ਗਈ ਦੂਰ ਦੁਰਾਡੇ ਵੇਖਣ ਦੀ, ਤੇ ਅਸੀਂ ਹੌਲੀ ਜਿਹੀ ਕਹਿਤਾ ਹਨੇਰਾ ਹੋ ਗਿਆ। ਸਾਡੀ ਤਾਕਤ ਘਟ ਗਈ ਦੂਰ ਦੁਰਾਡੇ ਵੇਖਣ ਦੀ, ਅਸੀਂ ਕਹਿਤਾ ਹਨੇਰਾ ਹੋ ਗਿਆ। ਪਰ ਗੁਰੂ ਪਿਆਰਿਓ, ਜਿਹਦੀ ਤਾਕਤ ਬਣੀ ਨੀ ਦੂਰ ਦੁਰਾਡੇ ਵੇਖਣ ਦੀ, ਉਹ ਕਿੱਦਾਂ ਮੰਨ ਲਿਆ ਹਨੇਰਾ ਹੋ ਗਿਆ? ਉਹਦੀ ਤਾਕਤ ਬਣੀ ਨੀ, ਉਹ ਤਾਂ ਚਰਾਨਾ, ਉਹ ਤੇ ਬਾਈ ਬਰਥ ਆ ਨਾ, ਉਹਨੇ ਬਚਪਨ ਤੋਂ ਵੇਖਿਆ ਨੀ ਹਨੇਰਾ ਹੁੰਦਾ ਕੀ, ਚਾਨਣ ਹੁੰਦਾ ਕੀ, ਉਹਨੂੰ ਪਤਾ। ਏਦਾਂ ਗੁਰੂ ਸਾਹਿਬ ਸਮਝਾਉਂਦੇ, ਕਹਿੰਦੇ ਭੋਲਿਆ ਮਨਾ, ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖ। ਇਸ ਸੰਸਾਰ ਨੂੰ ਝੂਠਾ ਮੰਨਣ ਲਈ ਵੀ, ਵੇਖਣ ਲਈ ਵੀ ਇਹ ਝੂਠ ਆ, ਇਹ ਕੂੜ ਆ, ਗੁਰੂ ਦਾ ਗਿਆਨ ਚਾਹੀਦਾ, ਗੁਰੂ ਦੇ ਗਿਆਨ ਦੇ ਨੇਤਰ ਚਾਹੀਦੇ, ਅੱਖਾਂ ਚਾਹੀਦੀਆਂ। ਜੇ ਗੁਰੂ ਦੇ ਗਿਆਨ ਦੇ ਨੇਤਰ ਤੇਰੇ ਕੋਲ ਨਹੀਂ ਆ, ਗੁਰੂ ਦੀਆਂ ਗਿਆਨ ਦੀਆਂ ਅੱਖਾਂ ਤੇਰੇ ਕੋਲ ਨਹੀਂ ਹੈ, ਤੇ ਤੂੰ ਕਦੀ ਨਹੀਂ ਮੰਨ ਸਕਦਾ ਵੀ ਸੰਸਾਰ ਹਨੇਰਾ, ਇਹ ਸੰਸਾਰ ਝੂਠਾ ਹੈ। ਹੁਣ ਜਾਣ ਲਓ, ਇਸ ਕਰਕੇ ਗੁਰੂ ਜੀ ਕਹਿੰਦੇ ਪਹਿਲਾਂ ਗੁਰਬਾਣੀ ਪੜ, ਪਾਠ ਕਰ ਵੇਲ। ਪੁੱਛਿਆ ਕੀ? ਤਾਂ ਕਿ ਤੈਨੂੰ ਪਤਾ ਲੱਗੇ ਕਿ ਸੰਸਾਰ ਝੂਠ ਆ, ਪਰ ਇਹ ਸੱਚ ਆ, ਵਾਕਿਆ ਝੂਠ ਆ। ਜੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕਰੇਂਗਾ ਕੀ, ਤੂੰ ਜਾਏਂਗਾ ਕਿਹੜੇ ਪਾਸੇ? ਹਰ ਇੱਕ ਚੀਜ਼ ਦੀ ਲੋੜ ਆ, ਜਿੰਨਾ ਚਿਰ ਆਪਾਂ ਇਸ ਪਾਸੇ ਤੱਕ ਨਹੀਂ ਗਏ ਉਹਨਾਂ ਚਿਰ ਗੱਲ ਨਹੀਂ ਬਣਨੀ। ਤੇ ਗੁਰੂ ਸਾਹਿਬ, ਅੰਧੇਰੇ ਰਾਹ ਨਾ ਕੋਈ, ਕਹਿੰਦੇ ਚਾਰ ਚੁਫੇਰੇ ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ ਹੈ, ਕਿਸੇ ਪਾਸੇ ਰਾਹ ਨਹੀਂ ਦਿਖਾਈ ਦੇ ਰਿਹਾ ਕਿ ਮੈਂ ਜਾਵਾਂ ਤੇ ਜਾਵਾਂ ਕਿਹੜੇ ਪਾਸੇ? ਕਿਹੜੀ ਗੱਲੋਂ? ਕਦਾ ਹਨੇਰਾ ਹੈ ਵਿਚਾਰ ਕਰਨਾ, ਸੂਰਜ ਹੈਗਾ ਹੈ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਅਗਿਆਨਤਾ ਦਾ ਹਨੇਰਾ ਹੋਣ ਕਰਕੇ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਆ ਰਹੀ। ਜਦੋਂ ਅਸੀਂ ਗੁਰੂ ਚਰਨਾਂ 'ਚ ਬੈਠਣਾ ਆ ਤੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਨੀ, ਜੇ ਆਪਾਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਤੇ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ, ਸਾਨੂੰ ਸਮਝਾਉਣਾ ਪਏ ਕਰਦੇ। ਆਪ ਜੀ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਜਿੰਨੇ ਚਿਰ ਗੁਰਬਾਣੀ ਦੀ ਵਿਚਾਰ ਨਹੀਂ ਹੈ ਉਹਨਾਂ 'ਚ ਸਾਡੀ ਬਿਰਤੀ ਇੱਕ ਡੰਗਰ ਵਰਗੀ ਹੈ। ਗੁਰੂ ਜੀ ਬਾਣੀ 'ਚ ਲਿਖਦੇ, ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂ ਨਾ ਆਖੀਏ ਨਾ ਪਸ਼ੂ ਟੋਰ ਗੁਵਾਰ। ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਿੰਨਾ ਚਿਰ ਜਿਸ ਪ੍ਰਾਣੀ ਨੇ ਗੁਰਬਾਣੀ ਨੂੰ ਪੜ੍ਹਿਆ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਤੇ ਵਿਚਾਰ ਕਰਕੇ ਉਸ ਪਰਮਾਤਮਾ ਦੀ ਪਾਲ ਨਹੀਂ ਕੀਤੀ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਗੁਰੂ ਸਾਹਿਬ ਕਹਿੰਦੇ ਉਹਨਾਂ ਚਿਰ ਉਹਦੀ ਬਿਰਤੀ ਕਿੱਦਾਂ ਦੀ ਹੈ? ਇੱਕ ਅਵਾਰਾ ਡੰਗਰ ਦੀ ਹੈ। ਠੀਕ ਹੈ, ਸਾਨੂੰ ਸਭ ਕੁਝ ਗੁਰਬਾਣੀ ਚੋਂ ਮਿਲਣਾ ਹੈ, ਸਾਨੂੰ ਸਭ ਕੁਝ ਗੁਰਬਾਣੀ ਚੋਂ ਮਿਲਣਾ ਹੈ। ਪਰ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੀ, ਮਿਲਣਾ ਉਦੋਂ ਹੀ ਹੈ ਜਦੋਂ ਅਸੀਂ ਗੁਰੂ ਚਰਨਾਂ ਬਿਰਤੀ ਜੋੜਾਂਗੇ। ਜੇ ਗੁਰਤੀ ਨਹੀਂ ਜੋੜਾਂਗੇ, ਜਿਹੜੀ ਆਪਾਂ ਪੰਕਤੀ ਪੜ੍ਹ ਰਹੇ ਸੀ 10-25 ਅੰਗ ਵਾਲੀ, ਗੁਰਮਤਿ ਛੋਡੇ ਉਜੜ ਜਾਈ, ਜਿਹੜਾ ਪ੍ਰਾਣੀ ਗੁਰੂ ਦੀ ਮਤ ਛੱਡ ਦਿੰਦਾ, ਜਿਹੜਾ ਪ੍ਰਾਣੀ ਗੁਰੂ ਦੀ ਮਤ ਛੱਡ ਦਿੰਦਾ ਹੈ, ਗੁਰੂ ਸਾਹਿਬ ਬਣ ਕਹਿੰਦੇ ਉਜੜੇਗਾ, ਦੂਜੇ ਦੇਸ਼ਾਂ 'ਚ ਜਾਏਗਾ, ਦੂਜੇ ਸਰੀਰਾਂ 'ਚ ਜਾਏਗਾ। ਅੱਗੇ ਗੁਰੂ ਸਾਹਿਬ ਨੇ ਲਿਖਿਆ, ਗੁਰਮਤਿ ਛੱਡਣ ਵਾਲਾ ਕੌਣ ਹੈ? ਕਹਿੰਦੇ ਮਨਮੁਖ। ਗੁਰੂ ਦੀ ਮਤ ਛੱਡਣ ਵਾਲਾ ਮਨਮੁਖ, ਮਨਮੁਖ ਰਾਮ ਨਾ ਜਪੇ ਅਵਾਈ। ਕਹਿੰਦੇ ਜਿਹੜਾ ਮਨ ਦੀ ਮਤ ਲੈਂਦਾ ਹੈ ਉਹ ਕਦੀ ਨਾਮ ਸਿਮਰਨ ਨਹੀਂ ਕਰਦਾ। ਗੁਰੂ ਦੀ ਮਤ ਜਿਹਨੂੰ ਆ ਗਈ ਉਹ ਸੁੱਤ ਸ਼ਬਦ ਦਾ ਮਿਲਾਪ ਕਰਦਾ, ਜਿਹੜਾ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ ਗੁਰੂ ਜੀ ਕਹਿੰਦੇ ਉਹ ਮਨਮੁਖ ਹੈ। ਤੇ ਜਿਹੜਾ ਮਨਮੁਖ ਆ ਉਹਦੀ ਜ਼ਿੰਦਗੀ ਆਵਾਗਾਉਣੀ ਲੰਘ ਜਾਂਦੀ, ਵਿਅਰਥ ਹੀ ਲੰਘ ਜਾਂਦੀ, ਕਿਉਂਕਿ ਸਾਨੂੰ ਇਹ ਜਨਮ ਮਿਲਿਆ ਕੇਵਲ ਤਾਂ ਕੇਵਲ ਆਪਣੇ ਆਪ ਦੀ ਪਹਿਚਾਣ ਕਰਨ ਲਈ, ਕੇਵਲ ਤਾਂ ਕੇਵਲ ਪਿਛਲਿਆਂ ਜਨਮਾਂ 'ਚ ਜਿਹੜੀ ਸਾਨੂੰ ਮੈਲ ਚੜ੍ਹੀ ਹੈ ਉਹਨੂੰ ਧੋਣ ਲਈ। ਪਰ ਧੋਪਣਾ ਤਾਂ ਹੀ ਹੈ, ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਇਓ। ਮਨ ਧੋਪਣਾ ਉਦੋਂ ਹੀ ਉਹ ਸੁੱਤ ਵਾਲੀ ਸ਼ਬਦ ਨਾਲ ਜੁੜੂਗੀ। ਜੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਇਆ ਤੇ ਕਦੀ ਵੀ ਸਾਡਾ ਮਨ ਧੋਪਣਾ। ਬੇਸ਼ੱਕ ਆਪਾਂ ਬਾਣੀ ਪੜ੍ਹਦੇ ਪਏ, ਪਾਠ ਕਰਦੇ ਪਏ, ਗੁਰਬਾਣੀ ਪੜ੍ਹ ਕੇ ਵੀ ਸਾਨੂੰ ਨਾਮ ਨਾਲ ਜੁੜਨਾ ਪੈਣਾ, ਸ਼ਬਦ ਨਾਲ ਜੁੜਨਾ ਪੈਣਾ, ਨਾਮ ਸਿਮਰਨ ਕਰਨਾ ਪੈਣਾ ਹੈ। ਕਿਉਂਕਿ ਜਿਹੜਾ ਯੁੱਗ ਹੈ ਇੱਥੇ ਕੇਵਲ ਤਾਂ ਕੇਵਲ ਨਾਮ ਦੀ ਵਡਿਆਈ ਹੈ। ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਮ ਹੈ ਸੋਭ ਨਾ ਹੈ। ਕਹਿੰਦੇ ਕਲ ਯੁੱਗ ਦਾ ਸਮਾਂ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਬਿਨਾਂ ਤੇਰੀ ਟਿਕਤੇ ਵਡਿਆਈ ਨਹੀਂ ਹੋਣੀ, ਤੈਨੂੰ ਕਿਸੇ ਨੇ ਟੀਮ ਨਹੀਂ ਮਾਰਨੀ। ਸੋ ਵੱਡਿਆਂ ਭਾਗਾਂ ਵਾਲੇ ਉਹ ਕਰਮਾਂ ਵਾਲਿਓ, ਜਿਹੜੇ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬਿਰਾਜੇ ਹੋ, ਔਰ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਗੁਰਮਤ ਵਿਚਾਰ ਸਰਵਣ ਕੀਤੀ, ਬਲ ਚੜ੍ਹਦੀਆਂ ਗੱਲਾਂ ਕਰੇ, ਔਰ ਇੱਥੇ ਸਮਾਪਤੀ ਕਰਦੇ ਪਤੇ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪੁਰਜ ਕੀ ਫਤਿਹ।